पुरख निरपौ निर्वैर अकाल मूरत अजूनी शैपं गुरप्रसाद जप आहाद सच जुगाद सच खैपी सच नानक खुशी पी सच बेशुमार अथाह अगंत अतुल ज्यों बुलावो त्यों नानक दास बोले जेता जियो पिंड सब तेरा तू अंतर जमी पुरख भगवान दासन दास कह जन नानक जेहा तू कराहे तेहा खौ करी वख्यान दासन दास कह जन नानक जेहा तू कराहे तेहा खौ करी वख्यान परम सम्मान योग सतगुरु साहिब श्री गुरु ग्रंथ साहिब महाराज जी दे पावन पवित्र हजूरी अंदर शोभाए मान खोए बैठे गुरमुख प्यारे सत संगी जनों आप जी हफ्तावारी दीवान विच सतगुरु दे पवित्र चरण स्पर्श करन वास्ते साहिबां दी प्यारी गोद विच इकत्र होए बैठे हो जिवें आप जी नूं इह सब नूं जानकारी है कि 27 जून नूं शेरे पंजाब महाराजा रणजीत सिंह जी दी बरसी सी जिस नूं आपां अज सतगुरु दे घर अंदर मना रहे हां आपने बड़े प्यार दे नाल कीर्तन भी सरवण कीता है और गुरमुख प्यारियां तों उस दृश्य नूं तवारीख दे उस पन्ने नूं सरवण कीता जदों महाराणी जिंद कौर अपने सपुत्र दे शीश ते केस ना देख के उसने सब कुछ सह लिया अपने उते पर इहनूं ना सह सकी कि कलगी वाले दी मोर मेरे पुत्र दे सिर तो गुम हो जाए। आओ उस शेरे पंजाब दे जीवन दे समाचार तुहाडे नाल आप संगत नाल सांझे करने ने। मैं सिर्फ उहनां दी जीवनी विचों पख उहनां को आप नाल सांझा करना समय अंदर रह के ਉਸ ਦੇ ਜੀਵਨ ਨੂੰ ਤੱਕ ਕੇ ਸਾਡੀ ਸਾਡੇ ਗੁਰੂ ਨਾਲ ਬਣ ਆਵੇ, ਉਸ ਦੇ ਜੀਵਨ ਨੂੰ ਪੜ੍ਹ ਕੇ ਉਹਦੀ ਨਿਰਮਾਣਤਾ ਨੂੰ ਤੱਕ ਕੇ ਅਸੀਂ ਆਪਣੇ ਅਤੀਤ ਵੱਲ, ਆਪਣੇ ਉਹਨਾਂ ਬਜ਼ੁਰਗਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੀਏ ਜਿਨ੍ਹਾਂ ਦੀਆਂ ਬਾਹਾਂ ਵਿੱਚ ਵੀ ਤਾਕਤ ਬੜੀ ਏ ਤੇ ਨਿਮਰਤਾ ਦੇ ਵੀ ਪੁੰਜ ਸਨ। ਆਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਆਪ ਕਿਰਪਾ ਕਰਕੇ ਵਿੱਚ ਵਰਤੇ, ਮੇਰਾ ਸਤਿਗੁਰੂ ਕਿਰਪਾ ਕਰਕੇ ਇਕਾਗਰਤਾ ਬਖਸ਼ਿਆ ਜੇ ਜਿੰਨੇ ਵੀ ਆਪਾਂ ਬੈਠੇ, ਕਿਉਂਕਿ ਇਕਾਗਰਤਾ ਤੋਂ ਬਿਨਾਂ ਆਨੰਦ ਨਹੀਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਤੇ ਗੁਰਮਤ ਦੇ ਸਿਧਾਂਤ ਦੀ ਆਪਾਂ ਜਦੋਂ ਵਿਚਾਰ ਕਰਨੇ ਆ ਤੇ ਸਤਿਗੁਰੂ ਨੇ ਬਾਣੀ ਅੰਦਰ ਦੋ ਪੱਖ ਮਨੁੱਖ ਦੇ ਬਿਆਨ ਕੀਤੇ। ਮਨੁੱਖ ਦੇ ਕੀ, ਇਸ ਬਣਾਈ ਹੋਈ ਸ੍ਰਿਸ਼ਟੀ ਦੇ ਹਰ ਵਸਤੂ ਦੇ ਦੋ ਪੱਖ ਦਿੱਤੇ ਨੇ। ਜਿੱਥੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਅੰਮ੍ਰਿਤ ਦਾ ਵੇਰਵਾ ਦਿੱਤਾ ਹੈ, ਅੰਮ੍ਰਿਤ ਦੀ ਸਮਰੱਥਾ ਕੀ ਏ, ਅੰਮ੍ਰਿਤ ਅੰਦਰੋਂ ਪੀ ਕੇ ਮਨੁੱਖ ਕਿਹੜੀਆਂ ਉਸ ਰੂਹਾਨੀਅਤ ਦੀਆਂ ਪੀਂਘਾਂ ਨੂੰ ਝੂਟਦਾ, ਉੱਥੇ ਸਾਹਿਬ ਨੇ ਇਸ ਦੇ ਵਿਪਰੀਤ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਵਿੱਚ ਮਨੁੱਖ ਜਦੋਂ ਡੁੱਬ ਜਾਂਦਾ ਤੇ ਉਦੋਂ ਇਹਦਾ ਜੀਵਨ ਤਬਾਹ ਕਿਵੇਂ ਹੋ ਜਾਂਦਾ। ਅੰਮ੍ਰਿਤ ਦੀ ਚੜ੍ਹਦੀ ਕਲਾ ਤੇ ਵਿਕਾਰਾਂ ਵਿੱਚ ਗਰਕ ਹੁੰਦੇ ਜੀਵਨ ਦੋਨਾਂ ਨੂੰ ਬਿਆਨ ਕੀਤਾ। ਸਤਿਗੁਰੂ ਨੇ ਇੱਕ ਪਾਸੇ ਉਸ ਮਨੁੱਖ ਦੀ ਦੇਹੀ ਨੂੰ ਇੰਨਾ ਕੁ ਸਲਾਹਿਆ ਜਿਹੜਾ ਨਾਮ ਵੀ ਜੁੜਿਆ, ਉਹਨੂੰ ਕਹਿ ਦਿੱਤਾ ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਜਿਹੜੇ ਨਾਮ ਵਿੱਚ ਭਿੱਜੇ ਨੇ। ਤੇ ਦੂਜੇ ਪਾਸੇ ਇਸ ਦੇਹੀ ਦੀ ਗੱਲ ਕਰਦਿਆਂ ਕਹਿ ਦਿੱਤਾ, ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੋਚਦੇ ਹੋਗੇ ਵੀ ਆਪਾਂ ਬਰਸੀ ਤਾਂ ਮਨਾ ਰਹੇ ਹਾਂ ਪਰ ਗੱਲ ਬਾਣੀ ਦੀ ਜੁੱਦੇ ਪਾਸੇ ਨਹੀਂ, ਮੈਂ ਗੱਲ ਰਾਜ ਦੀ ਕਰਨੀ। ਸਾਹਿਬ ਨੇ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਵਕਾਰ ਜਿਹੜੇ ਜੀਵਨ ਨੂੰ ਤਬਾਹ ਕਰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿੱਥੇ ਸਾਹਿਬ ਨੇ ਭਿੱਜੀ ਹੋਈ ਅੰਦਰ ਦੀ ਉਹ ਆਤਮਾ ਜਿਹੜੀ ਇੱਕ ਮਿਕ ਹੋ ਚੁੱਕੀ ਏ ਉਹਦੀ ਵਡਿਆਈ ਕੀਤੀ, ਉੱਥੇ ਮੇਰੇ ਗੁਰਦੇਵ ਨੇ ਰੱਬ ਤੋਂ ਟੁੱਟਿਆ ਹੋਇਆਂ ਦੇ ਜੀਵਨ ਨੂੰ ਵੀ ਬਿਆਨ ਕੀਤਾ। ਜਿੱਥੇ ਸਤਿਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਉੱਥੇ ਨਾਲ ਹੀ ਕਹਿ ਦਿੱਤਾ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਦੋਨੋਂ ਪੱਖ ਦੇ ਦਿੱਤੇ। ਜਿੱਥੇ ਸਾਹਿਬ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਉੱਥੇ ਨਾਲ ਇਹ ਵੀ ਕਹਿ ਦਿੱਤਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸਨਮੁਖ ਦੀ ਗੱਲ ਕੀਤੀ, ਨਾਲ ਬੇਮੁਖ ਦੇ ਜੀਵਨ ਨੂੰ ਵੀ ਦੱਸ ਦਿੱਤਾ। ਸੱਚੀ ਬਾਣੀ ਦੀ ਗੱਲ ਕੀਤੀ, ਨਾਲ ਕੱਚੀ ਬਾਣੀ ਦਾ ਵੇਰਵਾ ਦੇ ਦਿੱਤਾ। ਅੰਮ੍ਰਿਤ ਦੀ ਗੱਲ ਕੀਤੀ, ਨਾਲ ਜ਼ਹਿਰ ਦੀ ਗੱਲ ਕਰ ਦਿੱਤੀ। ਰੱਬ ਨਾਲ ਭਿੱਜੇ ਹੋਏ ਸੰਤ ਦੀ ਗੱਲ ਕੀਤੀ ਤੇ ਨਾਮ ਤੋਂ ਟੁੱਟੇ ਹੋਏ ਸਾਕਤ ਦੇ ਜੀਵਨ ਨੂੰ ਬਿਆਨ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਪੜ੍ਹੀ ਉਹਦੇ ਵਿੱਚੋਂ ਰਾਜ ਦਾ ਸੰਕਲਪ ਤੱਕਿਆ ਤੇ ਸਾਹਿਬ ਨੇ ਉਸ ਰਾਜ ਨੂੰ ਪ੍ਰਵਾਨ ਨਾ ਕੀਤਾ ਜਿਸ ਰਾਜ ਵਿੱਚ ਰੱਬ ਗੁਰੂ ਪਰਮੇਸ਼ਵਰ ਭੁੱਲ ਜਾਏ ਤੇ ਮਨੁੱਖ ਜ਼ੁਲਮ ਕਰਨ ਲੱਗ ਪਏ। ਤੇ ਜਦੋਂ ਦੂਜਾ ਪੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਨੂੰ ਪ੍ਰਵਾਨ ਵੀ ਕੀਤਾ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਸਤਿਗੁਰੂ ਕਿਹੜੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ। ਹਜ਼ੂਰ ਦਾ ਬਚਨ, ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤਾਏ। ਕਿਹੜੇ ਰਾਜ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰਤ ਪਿੱਤ ਕੁੱਤਿਓ ਚੱਟ ਜਾਓ। ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਕਿਹੜੇ ਰਾਜ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ। ਬਾਣੀ ਦੇ ਅੰਦਰ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ। ਸਾਹਿਬ ਨੇ ਇਹੋ ਜਿਹਾ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਜ ਦੀ ਗੱਲ ਨਹੀਂ ਕਰਦੀ, गुरु ग्रंथ साहिब दा पहला शब्द ही श्री राग दा एवे कहिंदे ने सुल्तान होवा मैं लश्कर राज नूं प्रवान कीता है। कहिंदे ने हे मालिक जे तू मैनूं बादशाह दे देने सुल्तान होवा मेल लश्कर तख्त राखा पाऊं हुक्म हासिल करी बैठा नानका सब वाओ पर इना राज लैके एक मेरे ते कृपा कर दे सुल्तान बना दे फौज दे दे राज भाग दे दे पर मत देख भूला विसर तेरा चेतना आवे ना किते तेनू भूल ना जावा राज भाग दे के। साहब ने केड़े राज नू प्रवान कीता साहब कहिंदे रसना जपिया एक नाम इया सुख आनंद घना आगा जी का संग काम कटिया तेरा अंग रोग तू गुर प्रसाद कर राज जोग। साहब ने केड़े राज नू प्रवान कीता सतगुरु की बाणी पढ़ने भगत रविदास ने एक उच्ची आवाज विच होका दिता केवल गुरु साहबान नहीं भगतां दी बाणी कदी वाचिए भावे गल उन्हां ने रूहानियत दी उडारी दी कीती पर उन्हां ने बाहर दा निजाम किहो जिहा चाहीदा है कह लगे असलियत जे मैं ता उस वतन दा वासी हां वतन दी गल बाबे रविदास ने भी कीती कह लगे मैं ता उस वतन दा वासी हां जिथे परजा उत्ते जुल्म नहीं हुंदा जिथे परजा ते तशद्दुद नहीं कीता जांदा जिथे हर एक नूं गल करन दा पूरा अधिकार है जिथे कोई मर्जी मनुख उस राज विच विचरे ओनू कोई नजर बंद करके जेल विच जंजीरां भी जकड़ के सट्टण वाला नहीं ओथे कदी किसे दे पुत्तां नूं बेदोषियां नूं कोह के खत्म नहीं कीता जांदा। केड़े राज दी गल कीती गुरु ग्रंथ साहिब ने कह लगे एक ओहो जिहा राज चाहीदा है जिहड़ा बेगमपुरा शहर को ना हो। साहिब ने उथे जिक्र कीता दुख अंदो नहीं तै ठाऊं ना तस्वीज खिराद ना माल खौफ ना खता ना तरस जवाल अब मैं खूब वतन गह पाई ऊआ खैर सदा मेरे भाई। कह लगे प्यारे आबा दान सदा मशहूर ऊआ गनी बसै मामूर ते ओ राज की हो जाए ज्यो ज्यो सैल करे त्यों भावे महरम महल ना कोट कावे। उथे कोई रोकण वाला नहीं राज एहो जिहा बाबे फरीद वर्गा सूफी संत जेड़ा इन्ना बाणी विच भिजा नाम विच भिजा इथो तक कहिंदा है कि जे सजना रब नूं पाणी ते किसे दे हिरदे नूं दुखाई ना। बाबा जी दे बचन सी पढ़ने सबना मन मानक ठान मूल मचांगवा जौ तो प्रिया दी सिख हे आओ ना ठाए कहिदा किसे दे हिरदे नूं दुखा ना। ते जिदन उस फरीद ने स्वतंत्रता दी आजादी दी गल कीती राज दो तरह नाल कायम कीता जांदा है एक ता ओ लोक जेड़े जुल्म ते तशद्दुद करके परजा नूं गुलाम करदे ने ते उहनां ते दिन रात जुल्म ढांदे ने अपनी राज दी हवश पूरी करदे ने ते एक ओ मरजीवड़े जेड़े अपनी अनख नूं कायम कर ली ते रब ने जिंदगी दित्ती है स्वतंत्र गुजारन लई संघर्ष करदे ने राज ओ वी कायम करदे ने पर जुल्म ढाण लई नहीं जुल्म नूं रोकण वास्ते। मैं जिस राजे वल तुर रहा ओदे जीवन तो पहला बाणी विचो अर्ज करनी है फरीद वर्गा महापुरुष कहिंदा है किसे दे हिरदे नूं ढा ना ते जिदन स्वतंत्रता दी गल कीती ओदन उस फकीर ने एक गल कह दिती रब्बा मनुखा देही अमोलक है बड़ी मुश्किल नाल मिलदी है पर मैं एक तेनू कह दिया जे फरीद नूं जिउंदे जी किसे दे दरवाजे दा गुलाम बना नहीं किसे दे दरवाजे अगे झोली अड्डन लई मजबूर करनी ते मैं चाहना ऐ खुदा किसे दी गुलामी कबूलन तो पहला मेरी जिंद नूं मेरे शरीर तो स्वतंत्र कर दई क्योंकि मैं किसे दे दरबार विच गुलामी दे दिन नहीं कर सकदा। बाबे फरीद वर्गे महापुरुष ने बाणी विच कह दिता फरीदा बार पराए बैठना साई मुझे ना दे जे तू एवें रखसी जियो शरीरों ले मेरे शरीर विचो जिंद नूं कढ ली। ते जिस महाराजे दा जिक्र आपा कर लगे हां मैं कोशिश करांगा ओदे जीवन विचो पंछी झात आपा निकलीए गुरु गोबिंद सिंह जी दे दरबार विच आनंदपुर साहिब दी धरती ते एक मनुख आए मैं साहिब दे दशमेश दे जीवन नाल एदे जीवन नूं आरंभ करना इस खानदान दे जीवन नूं सतगुरु दे दरबार विच एक मनुख आया ते साहिब ने जदो अमृत दी दात दित्ती ते इस नौजवान ने खलो के क्या सी दातिया अमृत दी दात मेनू भी दे। सिख विद्वान लिखते ने कि उस मनुख का नाम सी बुढ़ा मल, ते इन्हे हाथ जोड़ के कलगी वाले दे चरणा विच खलो अमृत की याचना की। जदो साहब ने अमृत की दात दिती ते एदा नाम रखा गया सी बुद्ध सिंह। गुरुदेव पिता तो अमृत की दात लई नाम बुद्ध सिंह रखिया। बाबा प्रेम सिंह गोती लिखते ने इसने इना कु जालमा नल टक्कर लई, एदे शरीर उत्ते 40 निशान सन गोलियां दे नेजियां दे करबाना दे तीरां दे। बुद्ध सिंह दे तन ते 40 निशान ने। प्रिंसीपल सतबीर सिंह जिक्र करदा है एदे तन ते 43 निशान ने। गल मुकदी की ओदे तन ते 40 निशान ने। दुश्मना नल टक्कर लैंदिया सारा शरीर विन्निया पिया है। सिख विद्वान कहिंदे ने बुद्ध सिंह दी इक घोड़ी सी जिदा नाम देसा सी, इस करके एदा नाम नाल ही इना जुड़ गया सी। असवारी करन वाले दा ते असवारी दा नाम इना कोई एकमिक हो गया, इनू देसा बुद्ध सिंह कहन लग पए सन। देसा बुद्ध सिंह अपनी घोड़ी दे पिठ ते सिख विद्वाना मुताबक 50 वरी इन्हें जेलम ते चना नू आर पार कीता सी। बुद्ध सिंह इन्हें जदों गुरदेव तो अमृत दी दात लई एदे कर फिर दो पुत्र पैदा होए। एक दा नाम सी नोद सिंह ते दूजे दा नाम सी चंदा सिंह। चंदा सिंह सरदार जेड़ा ए संधा वालियां घराने दा मोढ़ी होए। नोद सिंह जेड़ा इन्हें गुजरां वाले दे नेड़े अपने बाप दी मौत तो बाद गुजरां वाले दे नेड़े एक शुकर चक थे विछाया। इसने पहला 30 नौजवान सिख अपने नाल जथे विच रलाए ने। इन्हें शुकर चक थे विछाया। जे सच पुछो ओ शुकर चकिया मिसल दा ओदन मूल सी, ते शुकर चकिया मिसल दे नाल नाल इउं समझ लो कि सिख राज दी पहली नींह ओदन रखी गई सी। 30 बंदे बाबा नोद सिंह ने इस नोद सिंह सरदार ने भर्ती कीते। नोद सिंह तो बाद एदे घर दे अंदर 4 पुत्रां ने जन्म लिया, चरत सिंह, चेत सिंह, माकी सिंह आदिक। नोद सिंह दी मौत हुई ते एदे पुत्र चरत सिंह ने सुकर चकिया मिसल दी कमांड नू सांभिया। मैं रणजीत सिंह जी दे पिछोकड़ दी अर्ज कर रहा, चरत सिंह जिदन मिसल दा आगू बने ओदन इन्हें एक नेह बना दिता सी जिन्हें साडी मिसल भी सामने होना है ओनू कलगी वाले दे दर दा अमृत पान करना पेगा। ते जदों कोई नवा सिपाही भर्ती करदा सी उदो चरत सिंह आप 5 प्यारियां भी शामिल होके ओनू अमृत दी दात दिंदा हुंदा सी। मिसल विच सिपाही भर्ती तां करना पहला इन्हें अमृत दी दात देनी। जदों चरत सिंह दा जीवन आया उदो मिसलां राजभाग कायम पईयां करदियां ने। इधर अबदाली ने हमला कीता कुपर खेड़े दे मैदान विच, इन्हें हजारां सिख कोह के खत्म कीते ने। बुझे बुढ़े बच्चे अनेकां जिहड़े गभरू ने उन्हां नूं इन्हें शहीद कर दिता। ते इस कुपर खेड़े दे मैदान विच सरदार चरत सिंह ने वंगार के एक गल कही सी, अबदाली लोकां दे पुत्र मरवाना पे, जे तेरियां बाहां विच दम है तू मेरे सामने आके मेरे नाल टक्कर लै लै। इत्थे चरत सिंह ने वंगारिया सी। चरत सिंह तो बाद एदे घर एदा पुत्र महा सिंह ते सोज सिंह दो पुत्र होए। चरत सिंह तो बाद महा सिंह ने सुकर चकिया मिसल दी अगवाई कीती है। महा सिंह जेड़ा एदा दिन दिन प्रताप वधदा गया है। इथो तक के राणी सदा कौर जेड़ी है उन्हें भी एदे नाल सांझ पाई। मैं अर्ज करा सरदार महा सिंह दा जेड़ा रिश्ता है जींद दा राजा होया गजपत सिंह, ओदी बच्ची राज कौर मलवैन दे नाल महा सिंह दी शादी होई। ते चेते रखना महा सिंह ओह भागां वाली घड़ी आई। गुजरां वाले दी धरती है, कुछ बडरुखां दा जिक्र करदे ने। गुजरां वाले दी धरती है 2 नवंबर सन 1780 आया है। उस दिन एक बालक दा जन्म होया है राज कौर दी कुख विचों महा सिंह दे घर अंदर, ते उस बालक दा नाम रखिया गया सी रणजीत सिंह। एदा पिछोकड़ रणजीत सिंह दा जन्म होया है। बाप ने खुशियां मनाईयां ने। अजे थोड़ी जी उम्र दा होया ते रणजीत सिंह नू चेचक ने दब लिया। कहिंदे ने एदे बचन दी कोई उम्मीद नहीं सी, एदी खब्बी अख सदा वास्ते बंद हो गई। ते वेखण वाले सोचदे सन पता नहीं इस बच्चे ने बचना है के नहीं। पर सिख विद्वान लिखदा है नहीं दुनिया दे लोको ਜਦੋਂ ਉਹਦੀ ਇੱਕ ਅੱਖ ਸਦਾ ਲਈ ਚਲੀ ਗਈ, ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ। ਪਰ ਖੂਣੀ ਹੱਸ ਕੇ ਕਹਿੰਦੀ ਸੀ, ਜਿਸ ਬੱਚੇ ਨੂੰ ਤੁਸੀਂ ਕਮਜ਼ੋਰ ਕਹਿੰਦੇ ਹੋ, ਇਹਨੇ ਕਦੀ ਗੁਰੂ ਨਾਨਕ ਦੇ ਨਾਮ ਦੇ ਸਿੱਕੇ ਚਲਾਣੇ ਨੇ, ਇਹਨੇ ਧਰਤੀ ਪੰਜਾਬ ਦੀ ਮਹਾਰਾਜਾ ਬਣੇ, ਇਹਨੂੰ ਸ਼ੇਰੇ ਪਤਾ ਪੰਜਾਬ ਦਾ ਖਿਤਾਬ ਦਿੱਤਾ ਜਾਣਾ, ਇਹਨੇ ਤਾਂ ਕਈ ਸਦੀਆਂ ਦੇ ਜ਼ਾਲਮ ਹਾਲ ਮਹਾਮਲਾਵਰਾਂ ਦੇ ਦੰਦ ਖੱਟੇ ਕਰਕੇ ਪਿਛਾ ਨੂੰ ਮੋੜ ਦੇਣਾ। ਰਣਜੀਤ ਸਿੰਘ ਕੁਝ ਸਮੇਂ ਤੋਂ ਬਾਅਦ ਵੱਲ ਹੋਇਆ, ਜਿੱਦਣ ਮਹਾਂ ਸਿੰਘ ਦੀ ਉਮਰ 27 ਸਾਲ ਦੀ ਹੋਈ ਤੇ ਇਧਰ ਰਣਜੀਤ ਸਿੰਘ ਜਿਹੜਾ ਇਹਦੀ ਉਮਰ 9 ਕੁ ਸਾਲ ਦੇ ਕਰੀਬ ਹੋਈ, 9 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੇ ਬਾਪੂ ਨਾਲ ਮੁਹਿੰਮ ਉੱਤੇ ਜਾਣ ਲੱਗ ਪਿਆ ਸੀ। ਸਿੱਖ ਵਿਦਵਾਨ ਲਿਖਦੇ ਨੇ, ਇਧਰ ਰਾਣੀ ਸਦਾ ਕੌਰ ਹੋਈ ਏ ਕਨਈਆ ਮਿਸਲ ਦੀ, ਉਹਦੇ ਮਾਲਕ ਨੂੰ ਭਾਵਾਂ ਕਿ ਮਹਾਂ ਸਿੰਘ ਨੇ ਮਾਰਿਆ, ਜਦੋਂ ਉਹਨੇ ਦੇਖਿਆ ਕਿ ਮਹਾਂ ਸਿੰਘ ਦੀ ਤਾਕਤ ਵੱਧਦੀ ਪਈ ਏ, ਉਹਨੇ ਉਸੇ ਵਕਤ ਸਾਰੇ ਵੈਰ ਵਿਰੋਧ ਭੁਲਾ ਕੇ ਆਪਣੀ ਧੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ। ਮਹਾਂ ਸਿੰਘ ਅਜੇ ਜਿਉਂਦਾ, ਕਹਿੰਦੇ ਨੇ ਜਦੋਂ ਇਹਦਾ ਰਿਸ਼ਤਾ ਹੋਇਆ ਤੇ ਸਰਦਾਰ ਮਹਾਂ ਸਿੰਘ ਗਿਆ ਗੁਜਰਾਤ, ਭਾਵਾਂ ਕਿ ਇਹ ਆਪਸੀ ਲੜਾਈ ਮਿਸਲਾਂ ਦੀ ਸੀ, ਰਣਜੀਤ ਸਿੰਘ ਵੀ ਉੱਥੇ ਪਹੁੰਚਿਆ ਤੇ ਰਣਜੀਤ ਸਿੰਘ ਆਪਣੇ ਬਾਪੂ ਨਾਲ ਏ। ਮਹਾਂ ਸਿੰਘ ਉਸ ਮੌਸਮ ਵਿੱਚ ਖਾਣਾ ਚੰਗਾ ਨਾ ਮਿਲਣ ਕਰਕੇ ਬਿਮਾਰ ਹੋ ਗਿਆ ਤੇ ਇੰਨਾ ਕੁ ਬਿਮਾਰ ਹੋਇਆ ਇਹਦਾ ਸਰੀਰ ਬਿਲਕੁਲ ਰਹਿ ਗਿਆ, ਇੰਜ ਭਾਸਿਆ ਕਿ ਜਿਵੇਂ ਮੌਤ ਬਿਲਕੁਲ ਨੇੜੇ ਪਈ ਆਉਂਦੀ। ਇਹ ਗੁਜਰਾਤ ਤੋਂ ਵਾਪਸ ਪਰਤਿਆ, ਆਪਣੇ ਪੁੱਤਰ ਰਣਜੀਤ ਸਿੰਘ ਨੂੰ ਉੱਥੇ ਸਿੱਖ ਵਿਦਵਾਨ ਕਹਿੰਦੇ ਨੇ ਦਸਤਾਰ ਦੇ ਕੇ ਆਏ, ਮਿਸਲ ਨੂੰ ਕਿਹਾ ਅੱਜ ਤੋਂ ਬਾਅਦ ਮੇਰਾ ਪੁੱਤਰ ਰਣਜੀਤ ਸਿੰਘ ਤੁਹਾਡੀ ਅਗਵਾਈ ਕਰੇਗਾ। ਛੋਟੀ ਜੀ ਉਮਰ ਏ, ਮਹਾਂ ਸਿੰਘ ਆਪਣੇ ਘਰ ਵਾਪਸ ਗੁਜਰਾਂ ਵਾਲੇ ਪਹੁੰਚ ਗਿਆ ਤੇ ਰਣਜੀਤ ਸਿੰਘ ਨੇ ਪਹਿਲੀ ਜੰਗ ਬਾਪੂ ਤੋਂ ਬਾਅਦ ਉਹ ਜਿੱਤੀ ਏ ਤੇ ਜਦੋਂ ਜੰਗ ਜਿੱਤੀ ਸੁਨੇਹਾ ਭੇਜਿਆ ਕਿ ਅੱਜ ਤੇਰਾ ਪੁੱਤਰ ਮੁਹਿੰਮ ਨੂੰ ਫਤਿਹ ਕਰਕੇ ਆ ਰਿਹਾ ਹੈ ਤੇ ਮਹਾਂ ਸਿੰਘ ਦੀ ਉਹ ਆਖਰੀ ਜਿੱਤ ਸੀ। ਇਸ ਖਬਰ ਤੋਂ ਬਾਅਦ ਮਹਾਂ ਸਿੰਘ ਜਿਹੜਾ ਉਹ ਚਲਾਣਾ ਕਰ ਗਿਆ। 27 ਸਾਲ ਦੀ ਉਮਰ ਵਿੱਚ ਮਹਾਂ ਸਿੰਘ ਚਲਾਣਾ ਕਰ ਗਿਆ। ਰਣਜੀਤ ਸਿੰਘ ਨੇ ਆਪਣੇ ਬਾਪੂ ਦਾ ਸੰਸਕਾਰ ਆ ਕੇ ਹੱਥੀ ਕੀਤਾ। ਉਸ ਵਕਤ ਇਹਦੀ ਮਾਂ ਰਾਜ ਕੌਰ ਨੇ ਤੇ ਇਹਦੀ ਸੱਸ ਸਦਾ ਕੌਰ ਨੇ ਇਹਦੇ ਉੱਤੇ ਇੰਨਾ ਕੁ ਹੱਥ ਰੱਖਿਆ, ਇਸ ਬੱਚੇ ਨੂੰ ਇੰਨਾ ਜੋੜ ਕੇ ਰੱਖਿਆ, ਕੁਝ ਸਮਾਂ ਇਹ ਉਦਾਸ ਹੋਏ ਸਿੱਖ ਵਿਦਵਾਨ ਮੰਨਦੇ ਨੇ। ਪਰ ਜਦੋਂ ਕੁਦਰਤ ਨੇ ਸਾਥ ਦਿੱਤਾ ਫਿਰ ਰਣਜੀਤ ਸਿੰਘ ਜਿਹੜੇ ਪਾਸੇ ਵੀ ਇਹਨੇ ਪੈਰ ਵਧਾਇਆ, ਇਹ ਗੱਲ ਚੇਤੇ ਰੱਖਿਓ, ਜਿੱਤ ਨੇ ਇਹਦੇ ਪੈਰਾਂ ਨੂੰ ਚੁੰਮਿਆ, ਕੋਈ ਥਾਂ ਐਸੀ ਨਹੀਂ ਜਿੱਥੋਂ ਰਣਜੀਤ ਸਿੰਘ ਨੇ ਹਾਰ ਦੇ ਮੂੰਹ ਨੂੰ ਤੱਕਿਆ ਹੋਵੇ। ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ। ਇਹ ਸਨ 1801 ਦੀ ਘਟਨਾ, ਜਦੋਂ ਸਿੱਖ ਰਾਜ ਕਾਇਮ ਹੁੰਦਾ ਇਹਨੇ ਲਾਹੌਰ ਤੇ ਕਬਜ਼ਾ ਕੀਤਾ ਤੇ ਲਾਹੌਰ ਦੀ ਪ੍ਰਜਾ ਨੇ ਖੁਦ ਕਿਹਾ ਰਣਜੀਤ ਸਿੰਘ ਨੂੰ ਅਜੇ ਮਹਾਰਾਜਾ ਨਹੀਂ ਬਣਿਆ ਕਿ ਲਾਹੌਰ ਦੀ ਪ੍ਰਜਾ ਦੇ 3 ਹਾਕਮ ਨੇ, ਭਾਵਾਂ ਇਹ ਸਿੱਖ ਸਰਦਾਰ ਸਨ, ਆਪਸ ਵਿੱਚ ਲੜਦੇ ਨੇ, ਤੂੰ ਇੱਥੇ ਆ ਕੇ ਕਬਜ਼ਾ ਕਰ, ਤੇਰੇ ਰਾਜ ਵਿੱਚ ਸਾਨੂੰ ਸੁੱਖ ਮਿਲ ਸਕਦਾ। ਰਣਜੀਤ ਸਿੰਘ ਲਾਹੌਰ ਪਹੁੰਚਿਆ, ਇਹਨੇ ਜਦੋਂ ਇੱਥੇ ਕਬਜ਼ਾ ਕਰ ਲਿਆ ਤੇ ਸਨ 1801 ਦੇ ਅੰਦਰ ਜਿਤਨੇ ਵੀ ਸਰਦਾਰ ਨੇ, ਜਿਤਨੇ ਵੀ ਅਹਿਲਕਾਰ ਨੇ, ਇਹਨਾਂ ਨੇ ਸਲਾਹ ਕੀਤੀ ਕਿ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ। ਸ਼ੁਰੂ ਤੋਂ ਨਹੀਂ, 1801 ਦੇ ਅੰਦਰ ਇਕੱਠ ਹੋਇਆ, ਰਣਜੀਤ ਸਿੰਘ ਨੂੰ ਖਿਤਾਬ ਦੇਣਾ ਚਾਹੁੰਦੇ ਨੇ ਤੇ ਅੱਗੋਂ ਇਹਨੇ ਉੱਤਰ ਦੇ ਦਿੱਤਾ ਸੀ, ਨਹੀਂ ਮੈਨੂੰ ਖਿਤਾਬ ਨਾ ਦਿਓ, ਮੈਂ ਤਾਂ ਪ੍ਰਜਾ ਦਾ ਸੇਵਕ ਹਾਂ। ਜਦੋਂ ਉਹਨਾਂ ਨੇ ਫਿਰ ਵਾਰ ਵਾਰ ਕਿਹਾ, ਨਹੀਂ ਰਣਜੀਤ ਸਿੰਘ ਤੈਨੂੰ ਮਹਾਰਾਜੇ ਦਾ ਖਿਤਾਬ ਦੇਣਾ, ਅਖੀਰ ਤੇ ਉਹ ਮੰਨ ਗਿਆ ਤੇ ਵਿਸਾਖੀ ਵਾਲੇ ਦਿਨ ਇਕੱਠ ਕੀਤਾ। ਪਿਆਰਿਓ, ਦੂਰੋਂ ਦੂਰੋਂ ਦੂਜੀਆਂ ਰਿਆਸਤਾਂ ਦੇ ਮਨੁੱਖ ਵੀ ਆਏ, ਸਿੱਖ ਸਰਦਾਰ ਇਕੱਠੇ ਹੋਏ। ਲਾਹੌਰ ਦਾ ਕੋਈ ਗੁਰਦੁਆਰਾ ਨਹੀਂ, ਜਿੱਦਣ ਮਹਾਰਾਜੇ ਦਾ ਖਿਤਾਬ ਮਿਲਣਾ ਹਰ ਗੁਰਦੁਆਰੇ ਦੇ ਅੰਦਰ ਅਖੰਡ ਪਾਠ ਪ੍ਰਾਰੰਭ ਕੀਤਾ ਗਿਆ ਸੀ। ਮੰਦਰਾਂ ਵਿੱਚ ਪੁਜਾਰੀਆਂ ਨੇ ਪ੍ਰਾਰਥਨਾਵਾਂ ਕੀਤੀਆਂ, ਇੱਥੋਂ ਤੱਕ ਕਿ ਪਹਿਲਾ ਸਮਾਂ ਸੀ ਲਾਹੌਰ ਦੀਆਂ ਮਸੀਤਾਂ ਵਿੱਚ ਵੀ ਮੁਲਾਣਿਆਂ ਨੇ ਦੁਆ ਕੀਤੀ, ਯਾ ਰੱਬ ਰਣਜੀਤ ਸਿੰਘ ਨੂੰ ਲੰਮੀ ਆਰਬਲਾ ਦੇਈ, ਇਹਦੇ ਰਾਜ ਦੇ ਅੰਦਰ ਅਸੀਂ ਆਜ਼ਾਦੀ ਦਾ ਨਿੱਗ ਮਾਣ ਸਕੀਏ। ਜਿੱਦਣ ਅਖੰਡ ਪਾਠ ਸਾਹਿਬ ਦੇ ਭੋਗ ਵਿਸਾਖੀ ਵਾਲੇ ਦਿਨ ਪਾਏ ਗਏ, ਦਰਬਾਰ ਸਜਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਦੇਖੋ ਅੱਜ ਸਿੱਖ ਰਾਜੇ ਦੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗਿਆਨੀ ਗੁਰਮੁਖ ਸਿੰਘ ਗ੍ਰੰਥੀ ਸਨ, ਉਹਨਾਂ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਰਣਜੀਤ ਸਿੰਘ ਨੇ ਕਿਹਾ ਸੀ, ਗਿਆਨੀ ਜੀ ਤੁਸੀਂ ਬੜੇ ਗੁਰੂ ਘਰ ਦੇ ਅਨਨ ਸੇਵਕ ਹੋ, ਇੱਕ ਅਰਦਾਸ ਕਰਿਓ ਕਿ ਗੁਰੂ ਨਾਨਕ ਸਾਹਿਬ ਇੱਕ ਕਿਰਪਾ ਕਰੀ ਰਣਜੀਤ ਸਿੰਘ ਨੂੰ ਉਹ ਜਿੱਤ ਦੇਈ ਜਿਸ ਜਿੱਤ ਵਿੱਚ ਗੁਰੂ ਮੈਂ ਤੇਰਾ ਅਦਬ ਸਤਿਕਾਰ ਕਰ ਸਕਾਂ, ਮੈਨੂੰ ਉਹ ਕਾਮਯਾਬੀ ਦੇਈ ਜਿਹਦੇ ਨਾਲ ਤੇਰੇ ਘਰ ਦੀ ਸ਼ੋਭਾ ਹੋਵੇ, ਮੈਨੂੰ ਉੱਥੇ ਕਾਮਯਾਬ ਨਾ ਕਰੀ ਜਿੱਥੇ ਮੈਂ ਦੇਖਾਂ ਕਿ ਤੇਰੀ ਗੁਰਮਤ ਨੂੰ ਖੋਰਾ ਲੱਗਦਾ ਹੋਵੇ। ਕਹਿੰਦੇ ਨੇ ਉਸ ਵਕਤ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ, ਅੱਜ ਚਾਰ ਚੁਫੇਰੇ ਰਣਜੀਤ ਸਿੰਘ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਸਾਹਿਬ ਵਾਲੇ ਉਹਨਾਂ ਆਪਣੇ ਹੱਥਾਂ ਨਾਲ ਸ਼ੇਰੇ ਪੰਜਾਬ ਨੂੰ ਤਿਲਕ ਦਿੱਤਾ। ਪਹਿਲਾਂ ਰਣਜੀਤ ਸਿੰਘ ਸੀ ਸੁੱਕਰ ਚੱਕੀਆ ਮਿਸਲ ਦਾ ਜਥੇਦਾਰ, ਅੱਜ ਤੋਂ ਬਾਅਦ ਸਿੱਖ ਕੌਮ ਵਿੱਚ ਮਹਾਰਾਜਾ ਰਣਜੀਤ ਸਿੰਘ ਬਣ ਗਿਆ। ਇਹਨੂੰ ਜਦੋਂ ਤਿਲਕ ਦਿੱਤਾ ਗਿਆ, ਮਹਾਰਾਜੇ ਦਾ ਖਿਤਾਬ ਦਿੱਤਾ ਤੇ ਉਸ ਵਕਤ ਸਿੱਖ ਵਿਦਵਾਨ ਕਹਿੰਦੇ ਨੇ ਬੇਅੰਤ ਕਵੀ ਉੱਥੇ ਆਏ ਸਨ। ਹੁਣ ਗੱਲ ਚੱਲੀ ਵੀ ਸਿੱਕਾ ਆਪਾਂ ਕਿਹਦੇ ਨਾਂ ਦਾ ਚਲਾਵਾਂਗੇ। ਵਿਦਵਾਨ ਲਿਖਦੇ ਨੇ ਕਿਸੇ ਨੇ ਕਹਿ ਦਿੱਤਾ ਤੁਸੀਂ ਬੁੱਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਤੁਸੀਂ ਨੋਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਚਰਤ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਰਣਜੀਤ ਸਿੰਘ ਦੇ ਨਾਮ ਦੀ ਕਵਿਤਾ ਉਚਾਰ ਦਿੱਤੀ। ਆਪਣੇ ਆਪਣੇ ਵਿਦਵਾਨਾਂ ਨੇ ਵਿਚਾਰ ਦਿੱਤੇ ਕਿ ਸਿੱਕੇ ਉੱਤੇ ਇਹਦਾ ਨਾਮ ਹੋਵੇ। ਜਦੋਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਰਣਜੀਤ ਸਿੰਘ ਨੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਸੀ ਖਾਲਸਾ ਜੀ ਇਹ ਰਾਜ ਮੇਰਾ ਨਹੀਂ, ਇਹ ਰਾਜ ਗੁਰੂ ਨਾਨਕ ਦਾ ਹੈ ਤੇ ਜਿਹਦਾ ਰਾਜ ਹੈ ਸਿੱਕਾ ਵੀ ਉਹਦੇ ਨਾਮ ਦਾ ਚੱਲਣਾ ਚਾਹੀਦਾ ਹੈ। ਰੁਪਈਏ ਦਾ ਨਾਂ ਰੱਖੋ ਨਾਨਕ ਸ਼ਾਹੀ ਰੁਪਈਆ ਤੇ ਸਿੱਕੇ ਦਾ ਨਾਮ ਰੱਖੋ, ਪੈਸੇ ਦਾ ਨਾਮ ਰੱਖੋ ਨਾਨਕ ਸ਼ਾਹੀ ਪੈਸਾ। ਉੱਥੇ ਜਦੋਂ ਸਿੱਕਾ ਢਾਲਿਆ ਗਿਆ, ਪੁਰਾਤਨ ਵਿਦਵਾਨ ਲਿਖਦੇ ਨੇ ਸਿੱਕੇ ਦੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਤੇ ਭਾਈ ਮਰਦਾਨਾ ਕੀਰਤਨ ਪਿਆ ਕਰਦਾ ਹੈ। ਦੂਜੇ ਪਾਸੇ ਸਿੱਕੇ ਤੇ ਲਿਖਿਆ ਗਿਆ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅਦ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਦੀ ਫਤਿਹ ਮੈਨੂੰ ਮਿਲੀ ਪਰ ਆਪਣੇ ਆਪ ਨਹੀਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਮਿਲੀ। ਕੁਝ ਸਿੱਕਿਆਂ ਤੇ ਫਾਰਸੀ ਵਿੱਚ ਜਿਹੜੇ ਸ਼ਬਦ ਨੇ ਉਕਰੇ ਗਏ, ਕਈਆਂ ਵਿੱਚ ਗੁਰਮੁਖੀ ਤੇ ਇਹਨੇ ਫਿਰ ਇੱਕ ਮੋਹਰ ਤਿਆਰ ਕੀਤੀ ਜਿਸ ਨੂੰ ਇਸ ਸਟੈਂਪ ਨੂੰ ਲਾ ਕੇ ਬਾਹਰ ਦੇ ਸੂਬਿਆਂ ਵਿੱਚ ਬਾਹਰ ਦੇ ਰਾਜਾਂ ਵਿੱਚ ਆਪਣਾ ਚਿੱਠੀ ਪੱਤਰ ਕਰਦਾ ਸੀ। ਉਸ ਮੋਹਰ ਉੱਤੇ ਜਿਹੜੇ ਸ਼ਬਦ ਉਕਰੇ ਗਏ ਉਹ ਸਨ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹ ਸਾਡੇ ਸਿੱਖ ਰਾਜ ਦੇ ਚਿੰਨ੍ਹ ਨੇ, ਜਿਹੜਾ 40 ਸਾਲ ਤੋਂ ਜ਼ਿਆਦਾ ਸਮਾਂ ਪੰਜਾਬ ਦੀ ਧਰਤੀ ਤੇ ਰਿਹਾ। ਉਸ ਵਕਤ ਮੋਹਰ ਜਿਹੜੀ ਬਣਾਈ ਉਹਦੇ ਤੇ ਲਿਖਿਆ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅਦ ਨਾਨਕ ਗੁਰੂ ਗੋਬਿੰਦ ਸਿੰਘ, ਤੇ ਮੋਹਰ ਦੇ ਥੱਲੇ ਲਿਖਿਆ ਸ੍ਰੀ ਅਕਾਲ ਪੁਰਖ ਸਹਾਇ। ਜਦੋਂ ਛੋਟੀ ਮੋਹਰ ਤਿਆਰ ਕੀਤੀ ਉਦੋਂ ਰਣਜੀਤ ਸਿੰਘ ਨੇ ਲਿਖਾਇਆ ਇਹਦੇ ਤੇ ਲਿਖੋ ਕਿ ਸ੍ਰੀ ਅਕਾਲ ਸਹਾਇ, ਤੇ ਥੱਲੇ ਲਿਖਿਆ ਹੁੰਦਾ ਸੀ ਰਣਜੀਤ ਸਿੰਘ, ਮਹਾਰਾਜਾ ਨਹੀਂ ਰਣਜੀਤ ਸਿੰਘ। ਸਿੱਕਾ ਗੁਰੂ ਨਾਨਕ ਦੇ ਨਾਮ ਦਾ ਚਲਾਇਆ, ਮੋਹਰਾਂ ਗੁਰੂ ਨਾਨਕ ਦੇ ਨਾਮ ਦੀਆਂ ਬਣਾਈਆਂ, ਪਰਤ ਕੇ ਜਿੱਧਰ ਨੂੰ ਰਣਜੀਤ ਸਿੰਘ ਤੁਰਿਆ ਇਹਨੇ ਫਿਰ ਖਾਲਸਾ ਰਾਜ ਦੇ ਨਿਸ਼ਾਨ ਹੀ ਚੁਲਾਏ ਨੇ। ਜਦੋਂ ਉਹਦੇ ਧਾਰਮਿਕ ਜੀਵਨ ਨੂੰ ਆਪਾਂ ਪੜ੍ਹਨੇ ਆ, 1800 ਤੇ 1822 ਦਾ ਸਮਾਂ ਆਇਆ, ਨੈਪੋਲੀਅਨ ਖਤਮ ਹੋ ਚੁੱਕਾ ਹੈ ਤੇ ਇਹਦਾ ਇੱਕ ਕਰਨਲ ਬੰਤੂਰਾ ਆ ਕੇ ਦੀ ਫੌਜ ਵਿੱਚ ਭਰਤੀ ਹੋਇਆ। ਉਹਦੇ ਸਿੱਖੀ ਦੇ ਜੀਵਨ ਨੂੰ ਕਦੀ ਪੜ੍ਹੋ, ਜਨਰਲ ਬੰਤੂਰਾ ਕਹਿੰਦਾ ਹੈ ਕਿ ਮੈਂ ਸ਼ੇਰੇ ਪੰਜਾਬ ਦੀ ਫੌਜ ਵਿੱਚ ਭਰਤੀ ਹੋਣਾ ਹੈ, ਤੇ ਸ਼ੇਰੇ ਪੰਜਾਬ ਨੇ ਆਓ ਭਗਤ ਕੀਤੀ ਤੇ ਨਾਲ ਇੱਕ ਗੱਲ ਕਹੀ ਸੀ 5 ਸ਼ਰਤਾਂ ਨੇ ਮੇਰੀਆਂ, ਜੇ ਤੈਨੂੰ ਪ੍ਰਵਾਨ ਨੇ ਤਾਂ ਮੇਰੀ ਫੌਜ ਵਿੱਚ ਭਰਤੀ ਹੋ ਸਕਣਾ, ਨਹੀਂ ਤੇ ਨਹੀਂ। ਬਾਬਾ ਪ੍ਰੇਮ ਸਿੰਘ ਹੋਤੀ ਨੇ 5 ਸ਼ਰਤਾਂ ਦਾ ਜ਼ਿਕਰ ਕੀਤਾ। ਪਹਿਲੀ ਸ਼ਰਤ ਇਹ, ਸਿੱਖ ਫੌਜ ਵਿੱਚ ਤੁਸੀਂ ਭਰਤੀ ਹੋਵੋ, ਕਦੀ ਸਮਾਂ ਬਣੇ ਸਿੱਖ ਹਕੂਮਤ ਨੂੰ ਕਿਸੇ ਯੂਰਪ ਦੀ ਹਕੂਮਤ ਨਾਲ ਲੜਨਾ ਪਏ, ਇੱਥੇ ਪਹਿਲਾ ਸ਼ਰਤ ਇਹਵੇਂ ਲਿਖ ਕੇ ਦਿਓ ਕਿ ਉਦਨ ਅਸੀਂ ਸਿੱਖ ਰਾਜ ਦੇ ਸ਼ੁਭ ਚਿੰਤਕ ਬਣ ਕੇ ਸਿੱਖ ਰਾਜ ਵੱਲੋਂ ਲੜਾਂਗੇ, ਨਾ ਕਿ ਯੂਰਪ ਵੱਲੋਂ, ਸਿੱਖ ਰਾਜ ਵੱਲੋਂ ਲੜਨਾ ਪਏਗਾ। ਦੂਜੀ ਸ਼ਰਤ ਕਿ ਖਾਲਸਾ ਰਾਜ ਲਾਹੌਰ ਦਰਬਾਰ ਦੀ ਆਗਿਆ ਤੋਂ ਬਿਨਾਂ ਤੁਸੀਂ ਯੂਰਪ ਦੇ ਕਿਸੇ ਹਾਕਮ ਦੇ ਨਾਲ ਚਿੱਠੀ ਪੱਤਰ ਨਹੀਂ ਕਰ ਸਕਦੇ। ਤੀਜੀ ਸ਼ਰਤ ਇਹ ਕਿ ਤੁਹਾਨੂੰ ਦਾੜੀ ਸਾਬਤ ਰੱਖਣੀ ਪਏਗੀ, ਚੇਤੇ ਰੱਖਣਾ ਇਹ ਉਸ ਪੂਰੀਆਂ ਸ਼ਰਤਾਂ ਵਿੱਚ ਲਿਖਿਆ, ਅੱਜ ਵੀ ਮਿਲਦਾ, ਪੜ੍ਹ ਸਕਦੇ ਹਾਂ। ਤੀਸਰੀ ਗੱਲ ਦਾੜੀ ਸਾਬਤ ਰੱਖਣੀ ਪਏਗੀ। ਤੀਜੀ ਗੱਲ, ਚੌਥੀ
ਗਾਂ ਦਾ ਮਾਸ ਨਹੀਂ ਖਾਣਾ। ਤੇ ਪੰਜਵੀਂ ਗੱਲ ਜਿਹੜੀ ਵਿੱਚ ਸ਼ਰਤ ਵਿੱਚ ਲਿਖੀ ਗਈ ਕਿ ਮੇਰੀ ਫੌਜ ਵਿੱਚ ਖਾਲਸਾ ਫੌਜ ਵਿੱਚ ਸ਼ਾਮਿਲ ਹੋ ਕੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਇੱਥੇ ਕਹਿੰਦੇ ਨੇ ਜਰਨਲ ਨੇ ਇੱਕ ਗੱਲ ਕਹੀ ਸੀ, ਮਹਾਰਾਜਾ ਤੇਰੀਆਂ ਚਾਰ ਸ਼ਰਤਾਂ ਤਾਂ ਅੱਜ ਹੀ ਪ੍ਰਵਾਨ ਨੇ, ਕੇਸ ਰੱਖ ਲਾਂਗੇ ਸਾਬਤ ਸੁਤਰੀ, ਦਾੜੀ ਅਸੀਂ ਰੱਖਾਂਗੇ, ਸੁੱਚੀ ਦਾੜੀ ਸ਼ਬਦ ਸੀ, ਦਾੜੀ ਸੁੱਚੀ ਰੱਖਾਂਗੇ। ਦੂਜੀ ਗੱਲ, ਆਪਣੀ ਮਰਜ਼ੀ ਨਾਲ ਕਿਸੇ ਨੂੰ ਚਿੱਠੀ ਪੱਤਰ ਨਹੀਂ ਕਰਾਂਗੇ, ਜਿੱਦਣ ਸਮਾਂ ਬੜਿਆ ਖਾਲਸਾ ਰਾਜ ਦੀ ਖਾਤਰ ਯੂਰਪ ਦੇ ਵਿਰੁੱਧ ਵੀ ਲੜਾਂਗੇ। ਚੌਥੀ ਗੱਲ, ਗਾਂ ਦਾ ਮਾਸ ਨਹੀਂ ਖਾਂਗੇ। ਤੇ ਜਿਹੜਾ ਪੰਜਵਾਂ ਤੂੰ ਕਹਿ ਨਾ ਤੰਬਾਕੂ, ਕੁਝ ਦਿਨ ਸਾਨੂੰ ਰਹਿਤ ਦੇ ਦੇ, ਅਸੀਂ ਤੰਬਾਕੂ ਪੀਆਂਗੇ ਪਰ ਘੱਟ ਕਰ ਦਿਆਂਗੇ। ਰਣਜੀਤ ਸਿੰਘ ਨੇ ਇੱਕ ਗੱਲ ਕਹੀ, ਕੋਈ ਜ਼ਰੂਰੀ ਨਹੀਂ ਤੁਸੀਂ ਪਹਿਲਾਂ ਛੱਡ ਕੇ ਆਓ, ਜਿੱਦਣ ਛੱਡ ਕੇ ਆ ਜਾਓਗੇ ਉਦਣ ਭਰਤੀ ਕਰ ਲਾਂ। ਕਹਿੰਦੇ ਨੇ ਉਸੇ ਵਕਤ ਉਹਨਾਂ ਕਿਹਾ, ਪ੍ਰਵਾਨ ਨੇ ਅੱਜ ਤੋਂ ਬਾਅਦ ਤੰਬਾਕੂ ਦਾ ਸੇਵਨ ਵੀ ਨਹੀਂ ਕਰਾਂਗੇ। ਉਸ ਰਣਜੀਤ ਸਿੰਘ ਦੇ ਧਾਰਮਿਕ ਜੀਵਨ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਵਾਂ। ਉਹਦੇ ਜੀਵਨ ਦੀਆਂ ਕੁਝ ਘਟਨਾਵਾਂ ਸਿੱਖਾਂ ਨੇ ਸਾਂਭ ਕੇ ਰੱਖੀਆਂ ਨੇ। ਇਧਰ ਉਹ ਸਿੱਖ ਰਾਜਾ ਬਣਿਆ ਤੇ ਜਦੋਂ 1803 ਆਇਆ ਤੇ ਅੰਮ੍ਰਿਤਸਰ ਦੀ ਧਰਤੀ ਰਾਮਗੜੀਆ ਮਿਸਲ ਤੇ ਭੰਗੀ ਮਿਸਲ ਦੇ ਅਧੀਨ ਸੀ। ਇਹਨਾਂ ਨੇ ਸੋਚਿਆ ਰਣਜੀਤ ਸਿੰਘ ਨੇ ਕਬਜ਼ਾ ਲਾਹੌਰ ਕਰ ਲਿਆ, ਆਪਾਂ ਇਕੱਠੇ ਹੋ ਕੇ ਹਮਲਾ ਕਰੀਏ ਕਿ ਰਣਜੀਤ ਸਿੰਘ ਨੂੰ ਆਪਾਂ ਇੱਕ ਵਾਰੀ ਦਬਾ ਦਈਏ। ਇਹ ਖਬਰ ਰਣਜੀਤ ਸਿੰਘ ਕੋਲ ਪਹੁੰਚੀ, ਹਾਲਾਂਕਿ ਉਹ ਮਹਾਰਾਜਾ ਬਣ ਚੁੱਕਾ ਹੈ। ਉਹ ਅੰਮ੍ਰਿਤਸਰ ਦੀ ਧਰਤੀ ਤੇ ਫੌਜ ਲੈ ਕੇ ਆਇਆ ਤੇ ਜਦੋਂ ਅੰਮ੍ਰਿਤਸਰ ਦੇ ਨੇੜੇ ਪਹੁੰਚਿਆ ਇਹਦੀਆਂ ਅੱਖਾਂ ਭਰ ਰਹੀਆਂ। ਕਹਿੰਦਾ, ਗੁਰੂ ਰਾਮਦਾਸ, ਇਹ ਕਿਉਂ ਜਿਹਾ ਦਿਨ ਮੇਰੇ ਸਾਹਮਣੇ ਆਉਂਦਾ ਪਿਆ ਹੈ? ਤੇਰੀ ਉਹ ਧਰਤੀ ਜਿੱਥੇ ਅੰਮ੍ਰਿਤ ਦੀ ਸ਼ਹਿਬਰ ਲੱਗਦੀ ਏ, ਉੱਥੇ ਅੱਜ ਇੱਕ ਭਰਾ ਦੂਜੇ ਭਰਾ ਤੇ ਤੋਪਾਂ ਦੇ ਗੋਲੇ ਵਰਾਏਗਾ। ਕੋਈ ਇਹੋ ਜਿਹੀ ਕਿਰਪਾ ਕਰ ਦੇ, ਕੋਈ ਸੁਖੈਣ ਰਸਤਾ ਨਿਕਲ ਆਵੇ। ਨਾਲ ਇਹਨੇ ਤੋਪਚੀਆਂ ਨੂੰ ਕਹਿ ਦਿੱਤਾ, ਜੇ ਗੋਲੇ ਦਾਗਣੇ ਨੇ ਫੋਕੇ ਫੈਰ ਕਰੋ, ਕੇਵਲ ਦਬਕੇ ਮਾਰਨ ਦੇ ਲਈ ਅੰਮ੍ਰਿਤਸਰ ਵੱਲ ਨੂੰ ਕਰਕੇ ਕੋਈ ਗੋਲਾ ਨਾ ਦਾਗਿਆ ਜੇ। ਕਹਿੰਦੇ ਨੇ ਉਧਰ ਭੰਗੀਆਂ ਨੇ ਤੋਪਾਂ ਬੀੜੀਆਂ ਤੇ ਜਦੋਂ ਲੜਾਈ ਪੂਰੇ ਜੋਬਣ ਤੇ ਹੋਣ ਲੱਗੀ ਏ ਤੇ ਉਸ ਵਕਤ ਸਿੱਖ ਕੌਮ ਦਾ ਮਰਜੀਵੜਾ ਜਰਨੈਲ ਆਇਆ, ਅਕਾਲੀ ਫੂਲਾ ਸਿੰਘ। ਦੇਖੋ ਉਹਦਾ ਅਦਬ, ਉਹ ਪੱਖਪਾਤੀ ਨਹੀਂ ਸੀ। ਉਹ ਇੱਕੋ ਗੱਲ ਚਾਹੁੰਦਾ ਸੀ ਕਿ ਖਾਲਸੇ ਰਾਜ ਦੇ ਝੰਡੇ ਝੁੱਲਣ। ਵਿੱਚ ਆ ਕੇ ਖਲੋ ਗਿਆ, ਕਹਿਣ ਲੱਗਾ, ਇੱਕ ਦੂਜੇ ਤੇ ਗੋਲਾ ਚਲਾਉਣ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਗੋਲੇ ਨਾਲ ਵਿੰਨ ਦਿਓ ਤੇ ਚੰਗੀ ਗੱਲ ਏ, ਮੈਂ ਆਪਣੇ ਹੁੰਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸਿੱਖ ਤੇ ਗੋਲੀ ਚਲਾਏ, ਇਹ ਮੇਰੇ ਤੋਂ ਸਹਾਰ ਨਹੀਂ ਜਾਣਾ, ਮੈਨੂੰ ਗੋਲੇ ਨਾਲ ਅਡਾ ਦਿਓ। ਦੋਨਾਂ ਧਿਰਾਂ ਨੇ ਕਹਿ ਦਿੱਤਾ, ਬਾਬਾ ਜੀ ਜੋ ਕੋਈ ਤੁਸੀਂ ਕਰੋਗੇ ਸਾਨੂੰ ਪ੍ਰਵਾਹ ਨੇ। ਉਸ ਵਕਤ ਫਿਰ ਉਹਨੇ ਇੱਕ ਗੱਲ ਕਹੀ, ਰਣਜੀਤ ਸਿੰਘਾਂ, ਅੰਮ੍ਰਿਤਸਰ ਦੀ ਧਰਤੀ ਤੇ ਕਬਜ਼ਾ ਤੇਰਾ, ਰਾਮਗੜੀਆਂ ਤੇ ਭੰਗੀ ਮਿਸਲ ਨੂੰ ਕਹਿ ਦਿੱਤਾ ਕਿ ਤੁਹਾਨੂੰ ਜਗੀਰ ਦਿੱਤੀ ਜਾਏਗੀ। ਰਣਜੀਤ ਸਿੰਘ ਨੇ ਕਿਹਾ, ਹਾਂ ਮੈਂ ਜਗੀਰ ਵੀ ਦਿਆਂਗਾ। ਉਸ ਵਕਤ ਰਣਜੀਤ ਸਿੰਘ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਾ ਹੈ, ਹਰਿਮੰਦਰ ਸਾਹਿਬ ਇਸ਼ਨਾਨ ਕੀਤਾ, ਇਹਨੇ ਸਰੋਵਰ ਅੰਦਰ ਨਮਸਕਾਰ ਕੀਤੀ ਤੇ ਅੱਖਾਂ ਭਰ ਰਹੀਆਂ। ਕਹਿਣ ਲੱਗਾ, ਗੁਰੂ ਰਾਮਦਾਸ, ਤੂੰ ਉਦਣ ਇਹ ਬਚਨ ਕਹਿ ਸਨ ਜਿੱਦਣ ਤੈਨੂੰ ਗੱਦੀ ਮਿਲੀ ਸੀ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮਹਾਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਦਾਤਿਆ, ਮੈਂ ਅਨਪੜ੍ਹ ਜਿਹਾ ਬੰਦਾ ਇੱਕ ਛੋਟੀ ਜਿਹੀ ਮਿਸਲ ਵਿੱਚੋਂ ਉੱਠਿਆ, ਅੱਜ ਜੋ ਕੁਝ ਝੋਲੀ ਵਿੱਚ ਪਾਏ ਤੇਰੀ ਕਿਰਪਾ ਦੇ ਨਾਲ ਮਿਲਿਆ, ਬਖਸ਼ਿਸ਼ ਕਰੀ ਇਹ ਸਿਦਕ ਅਖੀਰਲੇ ਸਮੇਂ ਤੱਕ ਨਿਭ ਜਾਏ। ਸ਼ੇਰੇ ਪੰਜਾਬ ਅੰਮ੍ਰਿਤਸਰ ਦੀ ਧਰਤੀ ਵਿੱਚ ਫਿਰ ਇਹਨੇ ਇੱਕ ਬਾਗ ਲਵਾਇਆ, ਉਸ ਬਾਗ ਦਾ ਨਾਮ ਰੱਖਿਆ ਰਾਮ ਬਾਗ, ਗੁਰੂ ਰਾਮਦਾਸ ਜੀ ਦੇ ਨਾਂ ਤੇ। ਸ਼ੇਰੇ ਪੰਜਾਬ ਦੀਆਂ ਧਾਰਮਿਕ ਝਾਕੀਆਂ ਮੈਂ ਕੁਝ ਆਪ ਨਾਲ ਪੇਸ਼ ਕਰਨੀਆਂ ਨੇ। ਜਦੋਂ ਇਹਨੇ ਲਾਹੌਰ ਕੀਤਾ ਰਾਜ ਕਾਇਮ, ਇਹਦੇ ਬਾਹੂਬਲ ਨੂੰ ਕਦੀ ਤੱਕੋ, ਅਬਦਾਲੀ ਦਾ ਪੋਤਰਾ ਸ਼ਾਹਜਮਾਨ ਉਹ ਕਿਲੇ ਵਿੱਚ ਬੈਠਾ ਤੇ ਬੈਠਾ ਆਪਣੇ ਆਦਮੀਆਂ ਵਿੱਚ, ਕਹਿੰਦਾ ਸਿੱਖ ਮੇਰੇ ਨਾਲ ਲੜਨਗੇ? ਕਹਿੰਦਾ ਮੇਰੇ ਤਾਂ ਘੋੜੇ ਦੀਆਂ ਟਾਪਾਂ ਸੁਣ ਕੇ ਸਿੱਖ ਪੰਜਾਬ ਦੀ ਧਰਤੀ ਤੋਂ ਛੱਡ ਕੇ ਪੰਜਾਬ ਨੂੰ ਦੂਰ ਚਲੇ ਜਾਂਦੇ ਨੇ। ਕਿਸੇ ਨੇ ਰਣਜੀਤ ਸਿੰਘ ਨੂੰ ਕਿਹਾ, ਰਣਜੀਤ ਸਿੰਘਾਂ, ਮਹਾਰਾਜਾ ਬਣਨ ਤੋਂ ਪਹਿਲਾਂ ਦੀ ਘਟਨਾ ਹੈ, ਅਬਦਾਲੀ ਦਾ ਪੋਤਰਾ ਕਹਿੰਦਾ ਸੀ ਸਿੱਖ ਮੇਰੇ ਘੋੜੇ ਦੀਆਂ ਟਾਪਾਂ ਸੁਣ ਕੇ ਡਰਦੇ ਮਾਰੇ ਦੌੜ ਜਾਂਦੇ ਨੇ, 30 ਘੋੜ ਅਸਵਾਰ ਨਾਲ ਲਏ, ਆਪਣੀ ਸੱਸ ਸਦਾ ਕੌਰ ਨੂੰ ਇਹਨੇ ਨਾਲ ਲਿਆ ਤੇ ਲਾਹੌਰ ਦੇ ਕਿਲੇ ਸਾਹਮਣੇ ਉੱਚੀ ਆਵਾਜ਼ ਵਿੱਚ ਗੋਲੀ ਚਲਾ ਕੇ ਗੱਲ ਕਹੀ ਸੀ, ਅਬਦਾਲੀ ਦੇ ਪੋਤਰੇ ਮੁੱਦਤਾਂ ਹੋ ਗਈਆਂ ਨੇ ਸਾਡੀ ਤੇ ਤੁਹਾਡੀ ਟੱਕਰ ਚੱਲਦੀ ਪਈ। ਕੁੱਪਰ ਖੇੜੇ ਦਾ ਮੈਦਾਨ ਸੀ, ਉਦਣ ਤੇਰਾ ਦਾਦਾ ਸੀ ਅਬਦਾਲੀ ਤੇ ਮੇਰਾ ਦਾਦਾ ਚਰਤ ਸਿੰਘ ਸਾਹਮਣੇ ਸੀ। ਉਦਣ ਅਬਦਾਲੀ ਨੂੰ ਮੇਰੇ ਦਾਦੇ ਚਰਤ ਸਿੰਘ ਨੇ ਵਿਗਾਰਿਆ, ਤੇਰੇ ਦਾਦੇ ਨੂੰ ਮੇਰੇ ਦਾਦੇ ਨੇ ਵਿਗਾਰਿਆ। ਆ ਅਬਦਾਲੀ ਦੇ ਪੁੱਤਰੇ, ਅੱਜ ਚਰਤ ਸਿੰਘ ਦਾ ਪੋਤਰਾ ਵਿਗਾਰਦਾ। ਜੇ ਬਾਹਾਂ ਵਿੱਚ ਦਮ ਹੈ ਤੇ ਕਿਲੇ ਦਾ ਦਰਵਾਜ਼ਾ ਖੋਲ ਕੇ ਮੇਰੇ ਹੱਥ ਦੇਖ ਲੈ। ਜਦੋਂ ਕਿਸੇ ਨੇ ਇੰਨੀ ਗੱਲ ਕਹੀ, ਅਬਦਾਲੀ ਦਾ ਪੋਤਰਾ ਦਬ ਗਿਆ। ਪਰਤ ਕੇ ਉਹਨੇ ਪੰਜਾਬ ਦੀ ਧਰਤੀ ਵੱਲ ਮੂੰਹ ਨਹੀਂ ਕੀਤਾ। ਸ਼ੇਰੇ ਪੰਜਾਬ ਉਹਨੇ ਸਿੱਖ ਰਾਜ ਕਾਇਮ ਜਦੋਂ ਕੀਤਾ, ਸਿੱਕਾ ਗੁਰੂ ਨਾਨਕ ਦੇ ਨਾਮ ਦਾ, ਮੋਰ ਗੁਰੂ ਨਾਨਕ ਦੇ ਨਾਮ ਦੀ। ਤੇ ਜੇ ਅੱਜ ਲਾਹੌਰ ਉਹ ਆਪਣੇ ਲੱਕ ਦੁਆਲੇ ਪਟਕਾ ਬੰਨਦਾ ਪਿਆ, ਤੇ ਰਾਜਾ ਧਿਆਨ ਸਿੰਘ ਕਹਿੰਦਾ ਕਿ ਮਹਾਰਾਜ ਤੁਸੀਂ ਪਟਕਾ ਕਿਉਂ ਬੰਨਦੇ ਹੋ, ਅਸੀਂ ਨੌਕਰ ਹਾਂ, ਪਟਕਾ ਅਸੀਂ ਆਪਣੇ ਲੱਕ ਦੁਆਲੇ ਬੰਨੀਏ। ਤੇ ਜੇ ਵਿੱਚੋਂ ਸਿੱਕਾ ਕੱਢ ਕੇ ਕਹਿੰਦਾ ਧਿਆਨ ਸਿੰਘ, ਇਹ ਸਿੱਕੇ ਤੇ ਨਾਮ ਕਿਹਦਾ ਹੈ? ਕਹਿ ਲੱਗਾ ਗੁਰੂ ਨਾਨਕ ਦਾ। ਕਹਿੰਦਾ ਫਿਰ ਜਿਹਦੇ ਨਾਮ ਦਾ ਸਿੱਕਾ ਚੱਲਦਾ ਹੋਵੇ ਰਾਜ ਉਸੇ ਦਾ ਹੁੰਦਾ ਹੈ, ਮੇਰਾ ਰਾਜ ਨਹੀਂ, ਰਾਜ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਹੈ। ਸੱਜਣਾ ਬਸ ਮੈਂ ਤਾਂ ਇਹਦੇ ਦਰ ਦਾ ਚਾਕਰ ਹਾਂ, ਤੇ ਚਾਕਰ ਦਾ ਕੰਮ ਹੈ ਉਹ ਆਪਣੇ ਲੱਕ ਦੁਆਲੇ ਕਮਰ ਕੱਸਾ ਕਰਕੇ ਹਮੇਸ਼ਾ ਤਿਆਰ ਰਹੇ। ਉਹਦੀ ਭਾਵਨਾ ਨੂੰ ਕੁਝ ਤੱਕੋ। ਕੁਝ ਬਿਰਧਾਂ ਦੇ ਬਿਆਨ ਗੁਰਮੁਖਾਂ ਨੇ ਨੋਟ ਕੀਤੇ ਨੇ। ਉਹ ਕਹਿੰਦੇ ਨੇ ਜਦੋਂ ਨੂੰ ਤੱਕਨੇ ਆ ਸਿੱਖ ਰਾਜ ਨੂੰ, ਮੈਂ ਸਿਰਫ ਧਾਰਮਿਕ ਜੀਵਨ ਵਾਲਾ ਪੱਖ ਲੈ ਰਿਹਾ ਵਾ, ਉਹ ਜਦੋਂ ਰਾਜ ਗੱਦੀ ਤੇ ਬਿਰਾਜਮਾਨ ਨੇ, ਇਹਨੇ ਇੱਕ ਹੋਕਾ ਦਿੱਤਾ ਸੀ ਕਿ ਮੇਰੇ ਰਾਜ ਅੰਦਰ ਕੋਈ ਐਸਾ ਹੋਵੇ ਸਿੱਖ ਰਾਜ ਅੰਦਰ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਕੋਈ ਐਸਾ ਹੋਵੇ। ਤੇ ਕਹਿੰਦੇ ਨੇ 126 ਸਾਲ ਦਾ ਇੱਕ ਬਜ਼ੁਰਗ ਮਿਲਿਆ ਸੀ, ਰਣਜੀਤ ਸਿੰਘ ਆਪਣੇ ਦਰਬਾਰ ਵਿੱਚ ਬੈਠਾ। ਕਿਸੇ ਨੇ ਆ ਕੇ ਕਿਹਾ ਰਣਜੀਤ ਸਿੰਘ, ਅੱਜ ਉਹ ਬਜ਼ੁਰਗ ਪਿਆ ਆਉਂਦਾ ਤੇਰੇ ਦਰਬਾਰ ਵਿੱਚ ਜਿਹਨੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ, ਤੇ ਨੰਗੇ ਚਰਨ ਉੱਠ ਪਿਆ ਅੱਗੋਂ ਲੈਣ ਗਿਆ। ਕਹਿਣ ਲੱਗਾ ਜਦੋਂ ਬਜ਼ੁਰਗ ਨੂੰ ਤੱਕਿਆ ਉਹਦੇ ਚਰਨਾਂ ਤੇ ਸੀਸ ਰੱਖ ਦਿੱਤਾ, ਤੇ ਆਪਣੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲਾ ਕੇ ਉਸ ਬਜ਼ੁਰਗ ਦੇ ਚਰਨ ਧੋ ਦਿੱਤੇ, ਤੇ ਉਹਦੀਆਂ ਅੱਖਾਂ ਨੂੰ ਚੁੰਮ ਲਿਆ। ਕਹਿਣ ਲੱਗਾ ਬਾਬਾ ਤੂੰ ਕਿੰਨੇ ਕੁ ਵੱਡਿਆਂ ਭਾਗਾਂ ਵਾਲਾ ਜਿਨ੍ਹੇ ਮੇਰੇ ਸਰਬੰਸ ਦਾਨੀ ਗੁਰੂ ਦੇ ਸਾਹਮਣੇ ਬਹਿ ਕੇ ਦੀਦਾਰ ਕੀਤੇ। ਜੇ ਪੁੱਛਿਆ ਤੇਰਾ ਗੁਜ਼ਾਰਾ ਕਿਵੇਂ ਵੇ, ਤੇ ਅੱਗੋਂ ਇੱਕ ਗੱਲ ਕਈ ਪਤਾ ਲੱਗਾ ਕਿ ਬੜੀ ਮੁਸ਼ਕਲ ਨਾਲ ਉਸੇ ਵਕਤ ਹੁਕਮ ਕਰ ਦਿੱਤਾ ਜਿਨ੍ਹੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ, ਉਸੇ ਵਕਤ ਇਹਦੇ ਖਾਨਦਾਨ ਦੇ ਪਰਿਵਾਰ ਦੇ ਨਾਮ ਜਗੀਰ ਲਾ ਦਿੱਤੀ ਗਈ। ਉਹਦੇ ਜੀਵਨ ਨੂੰ ਕਦੀ ਪੜ੍ਹੋ, ਅੱਜ ਸਿੱਖ ਕੁਝ ਪਾ ਲੈਂਦਾ ਤੇ ਉਹ ਗੁਰੂ ਦਰਬਾਰ ਨੂੰ ਵੀ ਉਹ ਨਹੀਂ ਸਮਝਦਾ। ਕਦੀ ਤੱਕੋ ਖਾਂ ਰਣਜੀਤ ਸਿੰਘ ਲਾਹੌਰ ਬੈਠਾ ਤੇ ਕਿਸੇ ਨੇ ਆ ਕੇ ਇੰਨੀ ਗੱਲ ਕਹੀ, ਰਣਜੀਤ ਸਿੰਘ ਤੂੰ ਕਹਿੰਦਾ ਖਾਲਸਾ ਜੀ ਦਾ ਰਾਜ ਏ, ਪਰ ਗੁਰੂ ਰਾਮਦਾਸ ਦੇ ਦਰ ਦਾ ਕੀਰਤਨ ਹੀ ਹੈ ਜਿਹੜਾ ਕੀਰਤਨ ਇੰਨਾ ਭਿੱਜ ਕੇ ਕਰਦਾ ਹੈ ਕਿ ਲੋਕ ਸੁਣਦੇ ਨੇ ਪਰਕਰਮਾ ਭਰੀਆਂ ਹੁੰਦੀਆਂ ਨੇ, ਪਰ ਸੱਜਣਾ ਉਹਦੀ ਰੋਟੀ ਮਿੱਟੀ ਦੇ ਬਰਤਨਾਂ ਵਿੱਚ ਪੱਕਦੀ ਏ, ਰਹਿੰਦਾ ਉਹ ਕੱਖਾਂ ਦੀ ਕੁੱਲੀ ਵਿੱਚ ਏ, ਕੀ ਕਰਨਾ ਤੇਰੀ ਇਸ ਸਲਤਨਤ ਨੂੰ? ਉਸੇ ਵਕਤ ਹਾਥੀ ਲਿਆ, ਨਾਲ ਕੁਝ ਕੁ ਦੌਲਤ ਲੈ ਕੇ ਤੁਰ ਪਿਆ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਅਕਾਲ ਤਖ਼ਤ ਦੇ ਪਿਛਲੇ ਪਾਸਿਓਂ ਉਸ ਕੀਰਤਨੀਏ ਦੇ ਘਰ ਪਹੁੰਚਿਆ। ਉਹਦਾ ਨਾਮ ਸੀ ਭਾਈ ਮਨਸਾ ਸਿੰਘ। ਭਾਈ ਮਨਸਾ ਸਿੰਘ ਨੇ ਤੱਕਿਆ, ਦਰਵਾਜ਼ੇ ਬੰਦ ਕਰ ਦਿੱਤੇ, ਖਿੜਕੀਆਂ ਬੰਦ ਕਰ ਦਿੱਤੀਆਂ। ਰਣਜੀਤ ਸਿੰਘ ਨੇ ਹਾਥੀ ਨੂੰ ਬਿਠਾਇਆ, ਆਵਾਜ਼ ਦਿੱਤੀ, ਭਾਈ ਸਾਹਿਬ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਵਾਂ, ਆਪਣਾ ਕਿਵਾੜ ਤਾਂ ਖੋਲੋ। ਤੇ ਅੰਦਰੋਂ ਆਵਾਜ਼ ਆਈ ਸੀ, ਰਣਜੀਤ ਸਿੰਘ ਮੈਨੂੰ ਪਤਾ ਹੈ ਜਿਸ ਧਰਤੀ ਤੇ ਤੇਰੇ ਪੈਰ ਪੈ ਜਾਣ ਲੋਕ ਤਾਂ ਉਸ ਧਰਤੀ ਨੂੰ ਖੀਰਿਆਂ ਨਾਲ ਜੜ ਜਾਂਦੇ ਨੇ। ਕਹਿਣ ਲੱਗਾ ਤੂੰ ਮੇਰੇ ਕੋਲ ਕੀ ਲੈਣ ਆਇਆ, ਮੇਰੇ ਪੱਲੇ ਕੀ ਏ? ਕਹਿੰਦਾ ਮੈਂ ਤੇਰੇ ਮਿੱਟੀ ਦੇ ਭਾਂਡਿਆਂ ਦੀ ਥਾਂ ਤੈਨੂੰ ਸੋਨੇ ਦੇ ਬਰਤਨ ਦੇਣ ਆਇਆ ਵਾਂ, ਗੁਰੂ ਰਾਮਦਾਸ ਦਾ ਕੀਰਤਨੀ ਹੈ ਤੇ ਉਹ ਮਿੱਟੀ ਦੇ ਬਰਤਨਾਂ ਵਿੱਚ ਭੋਜਨ ਛਕੇ। ਅੰਦਰੋਂ ਬੰਦ ਦਰਵਾਜ਼ੇ ਆਵਾਜ਼ ਆਈ ਸੀ, ਰਣਜੀਤ ਸਿੰਘ ਇਹ ਮਿੱਟੀ ਦੇ ਬਰਤਨ ਨਹੀਂ, ਇਹ ਤੇਰੇ ਸਿੱਖ ਰਾਜ ਦੀ ਰੀੜ ਦੀ ਹੱਡੀ ਨੇ। ਚੇਤੇ ਰੱਖੀ ਜੇ ਸਿੱਧ ਹੈ ਰਾਜ ਕਾਇਮ ਹੀ, ਜੇ ਗੁਰੂ ਦਾ ਭੈ ਵੇ ਸਭ ਕੁਝ ਕਾਇਮ ਏ, ਮੈਨੂੰ ਮਿੱਟੀ ਦੇ ਬਰਤਨ ਦੇ, ਜੇ ਕੁਝ ਦੇਣਾ ਹੈ ਤੂੰ ਰਾਜ ਕਿਹਦੇ ਤੋਂ ਲਿਆ? ਕਹਿੰਦਾ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ। ਫਿਰ ਕਹਿੰਦਾ ਇੱਕ ਕੰਮ ਕਰ ਦੇ, ਮੇਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਜਾ ਜਿਹਦੇ ਦਰ ਤੋਂ ਤੂੰ ਰਾਜ ਲਿਆ, ਕਿ ਗੁਰੂ ਰਾਮਦਾਸ ਜਿੰਨੀ ਜ਼ਿੰਦਗੀ ਮਨਸਾ ਸਿੰਘ ਨੂੰ ਦਿੱਤੀ ਆ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ ਦੀ ਚਾਹਤ ਨਾ ਰੱਖੇ। मेरी अंतले समय तक निभ जाए। रणजीत सिंह वापस आ गया, भरे दरबार विच अखां भरिया ने, ते जदो किसे ने पुछया ते इको गल कही, कहिंदा तन सिखी, कहिंदा जिन्हां नूं मैं चाहना ओ मैनू नहीं चाहते, ते जिन्हां नूं मैं नहीं चाहता ओ मैनू चाहते पए ने। ते नाल कहना कहिंदा इहो जिहे बाबिआं दे सिर ते तां मेरा सिख राज खलोता है। रणजीत सिंह दे सामने एक तस्वीर बनाण वाला आया, मैं अर्ज कीती मैं सिर्फ धार्मिक पक्ष पेश कर रहा, वैसे ओहदा तन ओहदी फौज दा प्रबंध ओहदा इलाका किन्ने केड़ी केड़ी थां ते उहने केड़े केड़े बंदे नियुक्त कीते, मैं सिर्फ सुखैन तरीके नाल कि ओहदे मन विच गुरूली भावना की है। मूर्तिकार आया, उहने फकीर अजीजुद्दीन नूं कहा कि मैं रणजीत सिंह दी तस्वीर बनानी चाहना वा, ते उस वक्त रणजीत सिंह पहला तां मन्निया नहीं, परत के जे मन्निया, मूर्तिकार चित्रकार सामने गया, कह लगा जे तस्वीर बनानी है ना ते एहो जी तस्वीर बना दे मेरे गुरु नानक साहब जी बैठे होण ते मैं उहना दे चरणा विच मत्था टेकदा होवां, मेरा शीस ओहदे चरणा विच होवे। ते चित्रकार ने कह दिता रणजीत सिंह तेरा चेहरा फिर दिसना नहीं। रणजीत सिंह कहिंदा मैं चाहना वा कि मेरा चेहरा अलोप हो जाए, इस दुनिया अंदर केवल गुरु नानक दे चेहरे दी गल होवे, मेरा गुरु दिसे ना कि मैं। जे दूजी तस्वीर बनानी आ ते मैं गल विच पल्ला पाना वा ते गुरु कलगी वाले पुत्रा दा दानी बैठा होवे ते मैं झोली अड के ओहदे तो मंगदा होवां दूजी तस्वीर ए बना दे। एक संत निहाल सिंह केसरी होए ने, ओ कहिंदे ने साडा एक शगिर्द शेरे पंजाब दा नफर सी, ओहदा सेवक सी, कहिंदा एक दिन शाम दा वेला ते रणजीत सिंह रहराज साहिब दा पाठ करदा पे, ओहदा नेम सी जिहड़ा ओहदा नित दा नेम सी अमृत वेले उठना, ओहनू हर बंदे नू गल कहण दा अधिकार सी। एक सेवापंथी महापुरश होए ने, थोड़ा जिहा मैं खिंड चला विचों गल फिर उत्थे लै के आवांगा, दुख भंजन जी ओहना दा नाम होए, रणजीत सिंह ओहना दे दर्शन करन ओहना दे डेरे गया, बड़े प्यार नाल ओहना नू मिलिया ते बाबा दुख भंजन ने पुछ लिया कौन, कहन लगे शेरे पंजाब आए। बाबा दुख भंजन जी कोल आए, पुछया राज भाग, हाथी घोड़िया की गिनती दस दिती, फौजां की गिनती दस दिती, अपने इलाके दे गज गज थां दा उन्हें जिक्र किया। बाबा जी ने अचनचेत पुछ लिया रणजीत सिंह जपजी साहब चेते ही, नीवी पाली, कहन लगे जपजी साहब कंठी, कहन लगा नहीं, कहने तेन घोड़े चेते हाथी चेते राज भाग दी एक एक वस्तु चेते वे, काहे के तुम सिखो, उन्हें शब्द वरत्या, अरे काहे के तुम सिखो, सिखो के जपजी भी कंठ ने किया। ते उत्थे कवि संतोख सिंह दियां तुकां ढुकदियां ने, सिख गुरु का होए गयो जपजी कंठ ना कीन, तंदुल बिंतु काम किस जन्म अकार तकीन, कहन लगे जिवें दाने तो बिना उपर वाले छिलके दी कोई कीमत नहीं, की कीमत रणजीत सिंह तेरी, बस ऐसी ठोकर लगी, बाणी बेअंत कंठ कीती, नेम बन गया कि अमृत वेले नित नेम करना, गुरु ग्रंथ साहिब दा पाठ सुनना, ते दरबार भी जान तो पहला गुरु कलगी वाले दी उस कलगी नू अपने अखां ते लाना, उस कलगी नू चुमना। ते ओ लिखदे ने संत निहाल सिंह केसरी के साडा एक चेला सी, ओहदा डफर सी, सेवक सी, कहिंदे ने शामां दा वेला ते एक दिन रणजीत सिंह अमृतसर दी धरती वल नू लाहौर मूंह करके बैठा, अमृतसर दी धरती नू, कहिंदा ओ नफर पिछे खलोता, ओने पाठ कीता पहला ते परत के अरदास भी जुड़ गया, कहिंदा ओहदा दाड़ा सारा नेत्रां दे नीर नाल भरिया, ते नाले कहिंदा पिया सी सतगुरु मैं अनपढ़ जावां ना, शरीर भी मेरा कमजोर जिहा है, निम्रता दे शब्द ने, मेरा कद काठ भी चंगा नहीं, मैनू समझ भी कोई नहीं, एक कृपा कर दे मेरे गुरु रामदास, जेड़ी अपनी सिख कौम दी सेवा बख्शी आ, इस कूकर नू निवाज के बड़ी कृपा नाल अपनी बख्शिश दे नाल ए मेरे तो सेवा लै ले। कहिंदा मैं खुद तकिया इकल्या ओनू अरदास करदियां नू, ते जे अज ओहदे दर ते कारीगर आए ने कि रणजीत सिंह तेरे वास्ते एक कुर्सी बनानी है, ते रणजीत सिंह कारीगर नू भी कह दिंदा सजना कुर्सी बेशक बना
पर मैं लाहौर दी धरती ते बैठा होवां ते कुर्सी दा जेड़ा इको दम मुंह बैठदियां सार अमृतसर दी धरती वल हो जाए, क्योंकि मैं नहीं चाहता जिदी कृपा नाल राज भाग लिया है कुर्सी ते बैठ के ओहदे वल पिछ कर लवां। ओहदे जीवन दे पक्ष बेअंत ने। जे धार्मिक जीवन तक ने, उदन मैं अर्ज कीती सी चानी आउंदी है हाज हैदराबाद दा निजाम लैके आउंदा है ते उस वक्त उस नवाब दी चानी सिर ते लगदी है ते उतरवा के कहिंदा नहीं लै जाओ मेरे गुरु रामदास दे घर अंदर, मेरे सिर ते नहीं गुरु रामदास दे शीश ते चंगी लगदी है। चानी लैके आउंदा है ते पुजारी कहिंदे ने रणजीत सिंह जेड़ी चाननी एक वारी मनुख दे सिर ते लग जाए ਉਹ ਕਿਸੇ ਮਨੁੱਖ ਦੇ ਸਿਰ ਤੇ ਲੱਗੀ ਚਾਨਣੀ ਗੁਰੂ ਦੇ ਦਰ ਤੇ ਨਹੀਂ। ਕਹਿਣ ਲੱਗਾ ਪ੍ਰਵਾਨ ਕਰੋ ਅਕਾਲ ਤਖ਼ਤ ਤੈਨੂੰ ਦੋ ਪਿੰਡ ਤਨਖਾਹ ਲਾਈ ਗਈ, ਇੱਕ ਭਨੌੜੀ ਪਿੰਡ ਜ਼ਿਲ੍ਹਾ ਕਾਂਗੜਾ ਤੇ ਗੁਰਦਾਸਪੁਰ ਦਾ ਨਰੈਣਪੁਰ ਪਿੰਡ, ਇਹ ਦੋ ਪਿੰਡ ਨੇ ਤਨਖਾਹ ਲਵਾਈ ਸੀ ਕਿ ਦੋ ਪਿੰਡ ਮੈਂ ਦਰਬਾਰ ਸਾਹਿਬ ਨਾ ਕੀਤੇ ਪਰ ਤੁਸੀਂ ਚਾਨਣੀ ਨੂੰ ਪ੍ਰਵਾਨ ਕਰ ਲਵੋ। ਪਰ ਅੱਜ ਦੇ ਆਗੂਆਂ ਵੱਲ ਤੱਕੋ, ਉਹਦੇ ਘਰ ਜੇ ਪੁੱਤਰ ਦਾ ਵਿਆਹ ਹੈ ਕੀਮਤੀ ਸਿਹਰਾ ਤਿਆਰ ਹੁੰਦਾ ਹੈ ਤੇ ਸਿਹਰੇ ਨੂੰ ਤੱਕ ਕੇ ਕਹਿੰਦਾ ਨਹੀਂ ਪੁੱਤਰ ਦੇ ਦਰ ਤੇ ਨਹੀਂ, ਇਹ ਮੇਰੇ ਗੁਰੂ ਰਾਮਦਾਸ ਦੇ ਘਰ ਵੀ ਚੰਗਾ ਲੱਗਦਾ ਹੈ। ਤੇ ਅੱਜ ਦੇ ਆਗੂਆਂ ਨੂੰ ਤੱਕੋ, ਉਹ ਕਹਿੰਦੇ ਨੇ ਗੁਰੂ ਰਾਮਦਾਸ ਤੇਰੇ ਘਰ ਦੇ ਛੱਬੇ ਤਾਂ ਸਾਡੇ ਡਰਾਇੰਗ ਰੂਮ ਵੀ ਚੰਗੇ ਲੱਗਦੇ। ਇਹਨਾਂ ਦੀ ਸੋਚ ਵਿੱਚ ਉਹਦੀ ਸੋਚ ਵਿੱਚ ਅੰਤਰ ਕਿੰਨਾ ਹੈ? ਉਹਨੇ ਜੇ ਸਿਰ ਚੰਗਾ ਸਿਹਰਾ ਮਿਲਿਆ ਤਾਂ ਚੁੱਕ ਲਿਆ ਹੈ, ਜੇ ਚਾਨਣੀ ਮਿਲੀ ਤਾਂ ਚੁੱਕ ਲਿਆ ਹੈ, ਜੇ ਕੋਈ ਕੀਮਤੀ ਮੋਤੀ ਮਿਲੇ ਤਾਂ ਚੁੱਕ ਲਿਆ ਹੈ। ਤੇ ਮੈਂ ਅਰਜ਼ ਕੀਤੀ ਸੀ ਚਾਰ ਉਹਨੇ ਦਰਵਾਜ਼ੇ ਸੋਨੇ ਦੇ ਲਵਾਏ। ਮੈਂ ਵੈਸੇ ਅਰਜ਼ ਕਰ ਚੁੱਕਾ ਪਰ ਅੱਜ ਸੰਗਤ ਵਿੱਚ ਹੋਰ ਨਵੇਂ ਸਿੰਘ ਆਏ ਨੇ। ਪਹਿਲਾ ਦਰਵਾਜ਼ਾ ਜਿਹੜਾ ਦਰਸ਼ਨੀ ਡਿਊੜੀ ਵਾਲਾ ਹੈ ਉਹ ਜਲੌ ਵਾਲੇ ਦਿਨ ਹੀ ਕੇਵਲ ਸਜਦੇ ਨੇ, ਸਾਰਾ ਸਾਲ ਨਹੀਂ, ਜਦੋਂ ਜਲੌ ਸਜਦਾ। ਪਹਿਲਾ ਦਰਵਾਜ਼ਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਦਰਵਾਜ਼ਾ ਜਿਹੜਾ ਰਣਜੀਤ ਸਿੰਘ ਦੀ ਰਾਣੀ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੋਨੇ ਦਾ, ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਹੈ, ਤੇ ਚੌਥਾ ਦਰਵਾਜ਼ਾ ਕਰਮ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਨੇ ਭੇਟ ਕੀਤਾ ਹੈ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਭੇਟ ਕੀਤਾ ਹੈ। ਕਿੰਨਾ ਕੁ ਉਹ ਗੁਰੂ ਨੂੰ ਸਮਰਪਿਤ ਸੀ, ਉਹਦੇ ਜੀਵਨ ਨੂੰ ਪੜ੍ਹਨੇ ਆ। ਤੇ ਜੇ ਕਿਤੇ ਕੋਈ ਗੁਰਮੁਖ ਪਿਆਰਾ ਮਿਲਣਾ ਘੰਟਿਆਂ ਬੱਧੀ ਬੈਠ ਕੇ ਉਹਨੇ ਗੁਰਬਾਣੀ ਦਾ ਪਾਠ ਸੁਣਨਾ, ਤੇ ਜੇ ਕਿਤੇ ਸਾਹਮਣੇ ਦੁਸ਼ਮਣ ਨੇ ਆਉਣਾ ਤੇ ਪਰਵਾਹ ਫਿਰ ਵੀ ਨਹੀਂ ਕਰਨੀ। ਪਰਜਾ ਨਾਲ ਉਹਦਾ ਕਿੰਨਾ ਕੁ ਪਿਆਰ ਹੈ। ਮੈਂ ਇੱਕ ਦੋ ਟਿਊਕਾਂ ਦੇ ਦੇਣਾ। ਕਵਰ ਨੌ ਨਿਹਾਲ ਸਿੰਘ ਦਾ ਆਨੰਦ ਕਾਰਜ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ ਮਹਾਰਾਜਾ ਖੜਕ ਸਿੰਘ ਦਾ ਜਿਹੜਾ ਪੁੱਤਰ ਕਵਰ ਨੌ ਨਿਹਾਲ ਤੇ ਸ਼ੇਰੇ ਪੰਜਾਬ ਦਾ ਪੋਤਾ ਇਹ ਵਿਆਹ ਆ ਗਿਆ। ਉਸ ਵਿਆਹ ਦੀ ਵੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ ਮਿਲਦੀ। ਅਟਾਰੀ ਧੁੱਕਣ ਗਏ ਨੇ, ਜੰਝ ਲੈ ਕੇ ਗਏ ਨੇ, ਤੇ ਉੱਥੇ ਰਣਜੀਤ ਸਿੰਘ ਨੇ ਇੱਕ ਐਲਾਨ ਕੀਤਾ, ਦੇਖੋ ਪਰਜਾ ਨਾਲ ਉਹਦਾ ਨੇ ਕੀ ਏ ਜੀ ਸੇਤੀ, ਜਿੰਨੇ ਜਿੰਨੇ ਘਰ ਦੇ ਜੀ ਨੇ ਹਰ ਇੱਕ ਨੂੰ ਸੋਨੇ ਦੀ ਮੋਹਰ ਦਿੱਤੀ ਜਾਏ, ਰੁਪਈਏ ਦਿੱਤੇ ਜਾਣ। ਜਦੋਂ ਸਾਰੇ ਵੰਡ ਦਿੱਤੇ, ਕਹਿੰਦੇ ਨੇ ਇੱਕ ਭਿਖਾਰੀ ਆ ਗਿਆ, ਉਹਨੇ ਸਿਰ ਤੇ ਭਾਂਡਾ ਚੁੱਕਿਆ। ਮੈਂ ਇਹਦੇ ਪਰਜਾ ਵਾਲਾ ਪਿਆਰ ਅਰਜ਼ ਕਰਨਾ ਪਿਆ, ਸਿਰ ਤੇ ਭਾਂਡਾ ਚੁੱਕਿਆ ਤੇ ਕਹਿੰਦਾ ਪੁੱਛਦਾ ਅਹਿਲਕਾਰਾਂ ਨੂੰ ਹਰ ਇੱਕ ਨੂੰ ਵੰਡ ਕੇ ਜੀ ਸੇਤੀ ਮੋਹਰ ਦੇ ਦਿੱਤੀ? ਤੇ ਅੱਗੋ ਭਿਖਾਰੀ ਬੋਲ ਕੇ ਕਹਿੰਦਾ ਨਹੀਂ ਰਣਜੀਤ ਸਿੰਘ, ਮੇਰੇ ਜੀ ਸੇਤੀ ਮੋਹਰਾਂ ਨਹੀਂ ਮਿਲੀਆਂ। ਕਹਿਣ ਲੱਗਾ ਹੱਦ ਹੋ ਗਈ, ਤੇਰੇ ਜੀ ਸੇਤੀ ਕਿਉਂ ਨੀ ਮਿਲੀਆਂ? ਉਹਨੇ ਭਾਂਡਾ ਰੱਖ ਕੇ ਨਾ ਥੱਲੇ ਉੱਤੋਂ ਚੱਪਣੀ ਚੌਂਕ ਦਿੱਤੀ ਤੇ ਵਿੱਚ ਕੱਕੀਆਂ ਕੀੜੀਆਂ ਛੋਟੀਆਂ ਭਰੀਆਂ ਪਈਆਂ ਸਨ। ਕਹਿਣ ਲੱਗਾ ਸਾਰੇ ਮੇਰੇ ਜੀ ਨੇ, ਮੈਨੂੰ ਗਿਣ ਕੇ ਜੀ ਸੇਤੀ ਮੋਹਰ ਦਿਓ। ਤੇ ਦਿਆਲੂ ਰਾਜਾ ਹੱਸ ਪਿਆ, ਕਹਿਣ ਲੱਗਾ ਸੱਜਣਾ ਇੱਕ ਕੰਮ ਤੂੰ ਕਰ ਲੈ, ਜਿੰਨੀਆਂ ਜੀ ਨੇ ਗਿਣ ਤੂੰ ਲਈ ਤੇ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਇੱਕ ਨਾਂ ਦੇ ਸੋਨੇ ਦੀ ਮੋਹਰ ਦੇ ਕੇ ਜਾਣਾ। ਗਿਣ ਤੂੰ ਲੈ, ਦਿਆਂਗਾ ਮੈਂ, ਤੇ ਜੇ ਗਿਣੀਆਂ ਨੀ ਜਾਂਦੀਆਂ ਤੇ ਜਿੰਨਾ ਭਾਂਡਾ ਹੈ ਇਹਨਾਂ ਭਾਂਡਾ ਬਰਾਬਰ ਦਾ ਭਰ ਕੇ ਸੋਨੇ ਦਾ ਲੈ ਜਾ। ਉਹਨਾਂ ਸੋਨੇ ਦਾ ਭਾਂਡਾ ਭਰ ਕੇ ਦੇ ਦਿੱਤਾ। ਜੇ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਕਲਦਾ ਬੁੱਢੜੀ ਮਾਈ ਦੌੜ ਕੇ ਆਈਏ, ਕਾਲਾ ਤਵਾ ਰਣਜੀਤ ਸਿੰਘ ਦੇ ਪੈਰਾਂ ਨੂੰ ਮਲਦੀ ਏ, ਸਾਰੇ ਪਰਦੇ ਸੋਨੇ ਆ, ਰਾਜ ਹੋਵੇ ਇਹੋ ਜਿਹਾ। ਉਹਦੇ ਰਾਜ ਦੇ ਅੰਦਰ ਰਾਤ ਨੂੰ ਤਾਲੇ ਨਹੀਂ, ਉਸ ਵਕਤ ਪੈਰਲਲ ਇੰਗਲੈਂਡ ਵਿੱਚ 127 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪੈਰਲਲ ਰਾਜ ਵਿੱਚ, ਤੇ ਇਧਰ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਨਹੀਂ ਗਈ, ਕਿਸੇ ਬੰਦੇ ਨੂੰ ਨਹੀਂ। ਆ ਮੈਂ ਕਈ ਵਾਰੀ ਅਰਜ਼ ਕਰਨਾ, ਮੁਸਲਮਾਨ ਰਾਜ ਆਇਆ ਤੇ ਉਸ ਵਕਤ ਮੰਦਰ ਢਾਏ, ਮਸੀਤਾਂ ਬਣਾਈਆਂ, ਹੁਣ ਰਾਜ ਉਹਨਾਂ ਦਾ ਆਇਆ
ਮਸੀਤਾਂ ਢਾ ਕੇ ਮੰਦਰ ਬਣਾਏ ਤੇ ਪੇਸ਼ਾਵਰ ਦੀ ਧਰਤੀ ਤੇ ਰਣਜੀਤ ਸਿੰਘ ਜਾਂਦਾ ਹੈ, ਹੋਕਾ ਦੇ ਕੇ ਕਹਿੰਦਾ ਕਿਸੇ ਮਕਬਰੇ ਤੇ ਕਿਸੇ ਮਸੀਤ ਤੇ ਕਬਜ਼ਾ ਨਹੀਂ ਕਰਨਾ, ਕਿਸੇ ਮਸੀਤ ਦੀ ਇੱਕ ਇੱਕ ਨੂੰ ਤੁਸੀਂ ਉਖੇੜਨਾ ਨਹੀਂ। ਜੇ ਉਹ ਨਨਕਾਣੇ ਦੀ ਧਰਤੀ ਨਾਲ ਜ਼ਮੀਨ ਲਾਂਦਾ, ਉਹ ਮਸੀਤਾਂ ਨਾਲ ਵੀ ਜ਼ਮੀਨ ਲਾਂਦਾ। ਇਹ ਬੇਗਮਪੁਰੇ ਸ਼ਹਿਰ ਦਾ ਰਾਜ ਹੈ ਜਿੱਥੇ ਮਸੀਤਾਂ ਤੇ ਮੰਦਰ ਢਾਏ ਨਹੀਂ ਜਾਂਦੇ, ਸਗੋਂ ਹਰ ਇੱਕ ਨੂੰ ਆਜ਼ਾਦੀ ਏ ਬਣਾਏ ਜਾਂਦੇ ਨੇ। ਉਹਨੂੰ ਮਾਈ ਭੱਜ ਕੇ ਆਈ, ਉਹਨੇ ਸੋਨੇ ਦਾ ਤਵਾ ਪੈਰਾਂ ਤੇ ਮਲਿਆ, ਨੌਕਰਾਂ ਨੇ ਧੋ ਕੇ ਪਿੱਛੇ ਕੀਤਾ, ਕਹਿਣ ਲੱਗੇ ਨਹੀਂ ਮਾਂ ਦੱਸ ਤੂੰ ਕੀ ਕਰਨੀ ਪਈ ਏ ਮੇਰੇ ਪੈਰਾਂ ਤੇ ਕਾਲਕ ਮਲੀ। ਕਹਿਣ ਲੱਗੀ ਮੈਂ ਸੁਣਿਆ ਮਹਾਰਾਜਾ ਮੈਂ ਗਰੀਬਣੀ ਆ, ਲੋਕ ਕਹਿੰਦੇ ਨੇ ਤੂੰ ਪਾਰਸ ਏ, ਜਿਹੜਾ ਤੇਰੇ ਨਾਲ ਛੂ ਜਾਂਦਾ ਸੋਨਾ ਬਣ ਜਾਂਦਾ, ਮੈਂ ਗਰੀਬਣੀ ਕੁਝ ਕਰਨ ਜੋਗੀ ਨਹੀਂ, ਇੱਕ ਤਵਾ ਸੀ ਤਵੇ ਤੇ ਰੋਟੀ ਪਕਾਉਣ ਜੋਗੀ ਨਹੀਂ, ਮੈਂ ਸੋਚਿਆ ਤੇਰੇ ਪੈਰਾਂ ਨਾਲ ਘਸਾ ਦਿਆਂ ਸ਼ਾਇਦ ਮੇਰਾ ਤਵਾ ਹੀ ਸੋਨੇ ਦਾ ਬਣ ਜਾਏ। ਰਣਜੀਤ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਜਿੰਨਾ ਮਾਈ ਦੇ ਤਵੇ ਦਾ ਵੇਟ ਏ ਇੰਨਾ ਬਰਾਬਰ ਤੋਲ ਕੇ ਨੂੰ ਸੋਨਾ ਦੇ ਦਿੱਤਾ ਜਾਏ, ਕੋਈ ਰਾਜ ਹੈ ਉਹਨਾਂ ਸੋਨਾ ਦਿੱਤਾ। ਇੱਕ ਉਦਾਹਰਨ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਿੱਤੀ, ਉਹਦਾ ਪਰਜਾ ਨਾਲ ਨੇ ਕੀ ਏ, ਕਹਿੰਦੇ ਨੇ ਸ਼ਾਮ ਦੇ ਵਕਤ ਨਾ ਇੱਕ ਦਿਨੇ ਦਾ ਸਿਪਾਹੀ ਮਹੱਲੇ ਵਿੱਚੋਂ ਨਿਕਲਦਾ ਪਿਆ ਸੀ। ਉਹ ਬਸਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਨੇ। ਵੈਸੇ ਗੁਰਮਤ ਨੇ ਚੂੜਾ ਸ਼ਬਦ ਨਹੀਂ ਕਿਹਾ, ਇੱਕ ਬਿਰਤੀ ਨੂੰ ਕਿਹਾ। ਮੈਂ ਅਰਜ਼ ਕਰਾਂ ਬੀਬੀ ਸ਼ਾਮ ਦਾ ਵਕਤ ਬੱਚੇ ਨੂੰ ਦੁੱਧ ਪੀ ਪਿਆਏ, ਦੁੱਧ ਪਿਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਣ ਵਾਲੀ ਉਹਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਪਈ, ਤੇ ਜਿਹੜੇ ਲੋਰੀ ਦੇ ਸ਼ਬਦ ਉਹਨੇ ਕਹਿ ਉਸ ਰਾਜੇ ਦੀ ਸਵਤੰਤਰਤਾ ਨੂੰ ਤੱਕੋ ਦੀ ਖੁੱਲ ਦਿਲੀ ਨੂੰ, ਕਹਿੰਦੇ ਨੇ ਉਸ ਨੇ ਉਸ ਬੱਚੇ ਨੂੰ ਦੇ ਲੋਰੀਆਂ ਤੇ ਨਾਲ ਉਹਨੇ ਸ਼ਬਦ ਵਰਤੇ ਆਕੜ ਵੇ ਮੁੰਡਿਆ ਆਕੜ। ਇਹ ਇਤਿਹਾਸਕ ਕਈ ਗਥਾਵਾਂ ਐਸੀਆਂ ਨੇ ਜਿਹੜੀਆਂ ਗੁੰਮ ਹੋ ਗਈਆਂ। ਕਹਿਣ ਲੱਗੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ ਤੇ ਮਹਿਤਾਬ ਕੌਰ ਦੌੜਦੀ ਆਈ। ਉਹਦਾ ਖਾਨਦਾਨ ਹੀ ਗਿਣ ਦਿੱਤਾ। ਰਣਜੀਤ ਸਿੰਘ ਨੂੰ ਕਿਹਾ ਤੂੰ ਮੇਰੇ ਮੁੰਡੇ ਦਾ ਚਾਕਰ ਏ, ਸਦਾ ਉਹਦੀ ਸੱਸ ਏ ਸਦਾ ਕੌਰ। ਕਹਿਣ ਲੱਗੀ ਸਦਾ ਕੌਰ ਮੇਰੇ ਮੁੰਡੇ ਦੀ ਖਿਡਾਵੀ ਏ। ਜਿਸ ਰਾਜ ਵਿੱਚ ਇੱਕ ਕੂੜਾ ਢੋਣ ਵਾਲੀ ਔਰਤ ਨੂੰ ਇੰਨੀ ਕੁ ਖੋਲੇ, ਉਹ ਮਹਾਰਾਜੇ ਨੂੰ ਕਹਿੰਦੀ ਮੇਰਾ ਚਾਕਰ ਏ ਸਦਾ ਇਹਦੀ ਜਿਹੜੀ ਸੱਸ ਉਹ ਮੇਰੀ ਦਾਈ ਏ ਸਾ ਮੇਰੇ ਮੁੰਡੇ ਦੀ ਖਿਡਾਵੀ ਏ, ਤੇ ਨਾਲ ਕਹਿੰਦੀ ਜਿਹੜੀ ਮਹਿਤਾਬ ਕੌਰ ਏ ਉਹ ਮੇਰੇ ਘਰ ਦਾ ਕੰਮ ਕਰਨ ਵਾਲੀ। ਕਹਿਣ ਲੱਗੇ ਜਦੋਂ ਨੌਕਰ ਨੇ ਸੁਣਿਆ ਤੇ ਸ਼ਾਮ ਨੂੰ ਰਣਜੀਤ ਸਿੰਘ ਕੋਲ ਗਿਆ, ਕਹਿਣ ਲੱਗਾ ਮਹਾਰਾਜ ਅੱਜ ਮੇਰੇ ਕੰਨ ਸੁਣ ਨਹੀਂ ਸਕੇ। ਕਹਿੰਦਾ ਕੀ? ਕਹਿੰਦਾ ਮੈਂ ਸੁਣ ਕੇ ਆ ਤੇਰੇ ਸਾਰੇ ਖਾਨਦਾਨ ਨੂੰ ਲੋਰੀ ਵਿੱਚ ਉਹਨੇ ਇੱਕ ਪਾਸੇ ਲਾ ਦਿੱਤੇ। ਉਹ ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਰਣਜੀਤ ਸਿੰਘ ਕਹਿੰਦਾ ਸਵੇਰੇ ਪੇਸ਼ ਕਰੋ ਦਰਬਾਰ ਵਿੱਚ। ਸਵੇਰੇ ਦਿਨ ਹੀ ਚੜਿਆ ਤੇ ਕਹਿ ਦਿੱਤਾ ਵੀ ਅੱਜ ਤੈਨੂੰ ਸਰਕਾਰ ਨੇ ਬੁਲਾਇਆ, ਦਰਬਾਰ ਵੀ ਤੈਨੂੰ ਪੇਸ਼ ਹੋਣਾ ਪਏਗਾ। ਕਹਿੰਦੇ ਨੇ ਜਦੋਂ ਉਹ ਗਈ ਤੇ ਬੱਚੇ ਸਮੇਤ ਜਾਣੇ, ਅੱਜ ਘਰ ਸੋਗ ਦੀ ਲਹਿਰ ਦੌੜ ਗਈ, ਪਤਾ ਨੀ ਕੀ ਬਣੇਗਾ। ਕਿਉਂਕਿ ਆਖਰ ਰਣਜੀਤ ਸਿੰਘ ਦਾ ਦਬਦਬਾ ਇੰਨਾ ਸੀ ਜਿੰਨੇ ਵੱਡੇ ਵੱਡੇ ਪਠਾਣਾ ਦੇ ਮੂੰਹ ਮੋੜ ਦਿੱਤੇ। ਤੇ ਕਹਿੰਦੇ ਨੇ ਜਦੋਂ ਅੱਜ ਦਰਬਾਰ ਵਿੱਚ ਗਈ ਉਹਨੇ ਸਾਰੇ ਦਰਬਾਰੀ ਇਕੱਠੇ ਕੀਤੇ, ਕਹਿਣ ਲੱਗੇ ਮਾਈ ਅੱਗੋ ਵਜ਼ੀਰ ਕਹਿੰਦੇ ਨੇ ਤੂੰ ਆ ਰਣਜੀਤ ਸਿੰਘ ਦੀ ਤੁਹੀਨ ਕੀਤੀ, ਇਹਦੇ ਖਾਨਦਾਨ ਦੇ ਲਈ ਸ਼ਬਦ ਕਿਹੜੇ ਤੂੰ ਵਰਤੇ ਨੇ। ਤੇ ਉਹਦਾ ਅੰਦਰ ਕੰਬ ਗਿਆ। ਰਣਜੀਤ ਸਿੰਘ ਉੱਠ ਕੇ ਕਹਿੰਦਾ ਇਸ਼ਾਰਾ ਕਰਕੇ ਕਹਿੰਦਾ ਦਰਬਾਰੀ ਨੂੰ ਨਾ ਇਹ ਸ਼ਬਦ ਨਹੀਂ। ਕਹਿਣ ਲੱਗੇ ਮਾਈ ਆਪਣੇ ਇਸ ਬੱਚੇ ਨੂੰ ਲੋਰੀ ਦੇ ਮੇਰੇ ਸਾਹਮਣੇ, ਹੁਣ ਤੱਕੋ ਕਿਹੋ ਜਿਹਾ ਰਾਜਾ ਹੈ। ਉਹ ਵਿਚਾਰੀ ਡਰੇ, ਕਹਿੰਦਾ ਨਹੀਂ ਮੇਰਾ ਹੁਕਮ ਹੈ ਲੋਰੀ ਦੇ। ਉਹਨੇ ਕੰਬਦੀ ਦੀਵਾਨ ਵਿੱਚ ਜ਼ਬਾਨ ਵਿੱਚ ਫਿਰ ਲੋਰੀ ਦੇ ਦਿੱਤੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ ਸਦਾ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਕੁਰਸੀ ਤੋਂ ਉੱਠ ਕੇ ਚਰਨ ਪਕੜ ਕੇ ਕਹਿੰਦਾ ਮਾਂ ਅੱਜ ਮੇਰੇ ਅੰਦਰ ਨੂੰ ਸੰਤੁਸ਼ਟੀ ਏ, ਬਾਕੀ ਜਿੱਦਣ ਮੇਰੀ ਪਰਜਾ ਸਮਝੇ ਰਣਜੀਤ ਸਿੰਘ ਚਾਕਰ ਏ ਅਸੀਂ ਉਹਦੇ ਮਾਲਕ ਹਾਂ, ਮੈਂ ਸਮਝਾਂਗਾ ਗੁਰੂ ਰਾਮਦਾਸ ਦੀ ਖੁਸ਼ੀ ਲੈ ਲਈ। ਮਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਵਾਕਈ ਮੈਂ ਤੇਰਾ ਨੌਕਰ ਹਾਂ, ਜਿੱਦਣ ਪਰਜਾ ਮੰਨਣ ਲੱਗ ਪਏ ਤੁਸੀਂ ਸਾਡੇ ਨੌਕਰ ਤੇ ਉਹ ਮੰਨੇ ਜਿਹੜੇ ਘਰਾਂ ਵਿੱਚ ਲੋਕਾਂ ਦਾ ਕੂੜਾ ਸੱਟਦੇ ਹੋਣ। ਕਹਿਣ ਲੱਗੇ ਇਸ ਮਾਈ ਦੇ ਬੱਚੇ ਦੇ ਬਰਾਬਰ ਤੋਲ ਕੇ ਨੂੰ ਦੌਲਤ ਦਿੱਤੀ ਜਾਏ, ਕਦੀ ਉਸ ਰਾਜੇ ਦੇ ਜੀਵਨ ਨੂੰ ਤੱਕੋ। ਪਿਆਰਿਓ ਕਿੰਨਾ ਕੁ ਇਨਸਾਫ਼ ਪਸੰਦ ਏ, ਜਦੋਂ ਉਹ ਚਿੱਠੀਆਂ ਲਿਖਦਾ ਇੱਥੋਂ ਤੱਕ ਫਕੀਰ ਅਜ਼ੀਜ਼ੂਦੀਨ ਨੂੰ ਲਿਖਦਾ ਮੇਰਾ ਪੁੱਤਰ ਖੜਕ ਸਿੰਘ, ਮੇਰਾ ਪੁੱਤਰ ਸ਼ੇਰ ਸਿੰਘ, ਕੋਈ ਵੀ ਆਪਣੀ ਮਨ ਮਰਜ਼ੀ ਨਾਲ ਕੁਝ ਕਹਿਣ ਤੇ ਉਹਨਾਂ ਦੀ ਗੱਲ ਮੰਨਣ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ ਕਿਤੇ ਮੇਰੇ ਪੁੱਤਰ ਹੋਣ ਦਾ ਦਾਅਵਾ ਕਰਕੇ ਉਹ ਰਾਜ ਵਿੱਚ ਆਪਣੀ ਮਤ ਨਾ ਵਰਤਾ। ਅਗਲੀ ਗੱਲ ਉਹਨੇ ਕਹੀ, ਜਦੋਂ ਮੈਂ ਕੋਈ ਹੁਕਮ ਜਾਰੀ ਕਰਾਂ ਤੇ ਉਹਨੂੰ ਪਰਤ ਕੇ ਫਿਰ ਮੇਰੇ ਕੋਲ ਲੈ ਕੇ ਆਵੋ, ਕਿਤੇ ਗੁੱਸੇ ਵਿੱਚ ਆ ਕੇ ਮੈਂ ਨਜਾਇਜ਼ ਕਲਮ ਨਾ ਚੁੱਕ ਲਵਾਂ। ਉਹਦੇ ਜੀਵਨ ਨੂੰ ਜਦੋਂ ਪੜਿਆ ਤੇ ਜਿਹੜਾ ਆਪਾਂ ਦਿਨ ਅੱਜ ਮਨਾਉਣੇ ਪਏ ਹਾਂ, ਪਿਆਰਿਓ 59 ਸਾਲ ਦੀ ਉਮਰ ਉਹਨੇ ਭੋਗੀ ਏ। ਤੇ ਉਸ ਦਿਨ ਮੈਂ ਅਰਜ਼ ਕੀਤੀ ਸੀ, ਉਸ ਵਕਤ ਦਾ ਕਵੀ ਸ਼ਾਹ ਮੁਹੰਮਦ ਜਿਹੜਾ ਉਹ ਤਾਂ ਵਿਚਾਰੇ ਤਰਲੇ ਪਿਆ ਲੈਂਦਾ ਚਲਾ ਗਿਆ। ਇੱਕ ਮੁਸਲਮਾਨ ਕਵੀ ਮੈਂ ਉਦਨ ਵੀ ਅਰਜ਼ ਕੀਤੇ ਸਨ 4 ਬੰਦ ਉਹਦੇ, ਮੈਂ ਫਿਰ ਅਰਜ਼ ਕਰਾਂ, ਉਹ ਜੰਗਨਾਮਾ ਲਿਖਦਾ ਤੇ ਮੈਂ ਅਰਜ਼ ਕਰਨੀ ਵੀ ਜਿਹੜਾ ਅੰਤਲਾ ਸਮਾਂ ਆਇਆ ਉਹ ਕਿਵੇਂ। ਬੜਾ ਦਰਦਨਾਕ ਸੀਨ ਏ। ਕਹਿੰਦੇ ਨੇ ਰਾਜਾ ਰਣਜੀਤ ਸਿੰਘ ਗੱਦੀ ਤੇ ਵੇ ਤੇ ਸ਼ੇਰੇ ਪੰਜਾਬ ਨੂੰ ਸੰਬੋਧਨ ਕਰਕੇ ਉਹਨੇ ਪਹਿਲਾਂ 2 ਤਾਂ ਬੰਦ ਕਹਿ ਸਨ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜਾਏ, ਦਾਵੇ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਵਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਤੇ ਜਦੋਂ ਰਣਜੀਤ ਸਿੰਘ ਦੀ ਗੱਲ ਕਰਦਾ ਉਦਨ ਉਹ ਕੂੜ ਦੀ ਗੱਲ ਨਹੀਂ, ਉਦਨ ਕਹਿੰਦਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ। ਕਹਿਣ ਲੱਗਾ ਫਿਰ ਉਹਨੇ ਕੀਤਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ, ਜਾਨ 50 ਵਰਸਾ ਚੰਗਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਲਈ ਸ਼ਬਦ ਚੰਗਾ ਵਰਤਿਆ, ਅੱਛਾ ਵਰਤਿਆ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਅੱਜ ਸ਼ੇਰੇ ਪੰਜਾਬ ਜਦੋਂ ਰੋਗੀ ਹੋ ਗਿਆ, ਅਕਾਲੀ ਫੂਲਾ ਸਿੰਘ ਸ਼ਹੀਦ ਹੋ ਚੁੱਕੇ ਨੇ, ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਸ਼ਹੀਦ ਹੋ ਚੁੱਕਾ, ਤੇ ਜਦੋਂ ਇਹਨੂੰ ਪਤਾ ਲੱਗਾ ਤੇ ਕੁਝ ਵਿਦਵਾਨ ਕਹਿੰਦੇ ਨੇ ਉਦਨ ਸ਼ੇਰੇ ਪੰਜਾਬ ਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸਨ। ਆਖਰ ਉਹਨੂੰ ਮਾਣ ਸੀ, ਇਹਨਾਂ ਸਿੱਖਾਂ ਤੇ ਇੱਕ ਟੀਮ ਸੀ। ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਅੱਗੇ ਨਹੀਂ ਵਧਿਆ। ਤਵਾਰੀਖ ਨੂੰ ਪੜ੍ਹ ਕੇ ਦੇਖ ਲਓ। ਜਦੋਂ ਕਹਿੰਦੇ ਨੇ ਖਬਰ ਮਿਲੀ ਕਿ ਇਹ ਵੀ ਡੋਗਰਿਆਂ ਦੀ ਆਪਸ ਸਾਜ ਸੀ ਕਿ ਜਿਹੜੇ ਸੁਨੇਹੇ ਨਾ ਪਹੁੰਚਾਏ, ਜਦੋਂ ਪਤਾ ਲੱਗਾ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਤੇ ਕਿਸੇ ਪੁੱਛ ਲਿਆ ਸੀ ਰਣਜੀਤ ਸਿੰਘ ਅੱਜ ਜਮਰੌਦ ਜਾਂਦਿਆਂ ਅੱਖਾਂ ਭਰੀਆਂ ਕਿਉਂ ਨੇ, ਕਹਿੰਦਾ 5 ਸਾਲ ਦਾ ਸਾਂ ਚੇਚ ਕੋਈ, ਉਦਨ ਅੱਖ ਨਿਕਲ ਗਈ ਤੇ ਕਾਣਾ ਸਾਂ, ਅੱਜ ਹਰੀ ਸਿੰਘ ਦੀ ਮੌਤ ਮੈਨੂੰ ਅੰਨਿਆ ਕਰਕੇ ਰੱਖ ਗਈ। ਮੇਰੀ 1 ਅੱਖ ਸੀ ਹਰੀ ਸਿੰਘ, ਇਹਦੇ ਹੁੰਦਿਆਂ ਮੈਨੂੰ ਇੰਨਾ ਮਾਣ ਸੀ। ਤੇ ਇੱਥੇ ਹਰੀ ਸਿੰਘ ਨੇ ਫਿਰ ਇੱਕ ਗੱਲ ਕਹੀ ਸੀ, ਰਣਜੀਤ ਸਿੰਘ ਦੇ ਆਉਣ ਤੱਕ ਮੈਨੂੰ ਲਾਂਬੂ ਨਾ ਲਾਇਓ, ਇੱਕ ਕੰਮ ਕਰਿਓ, ਮੇਰੀ ਚਿਖਾ ਜਦੋਂ ਬਣਾਉਣੀ ਏ ਤੇ ਕਾਬਲ ਦੀ ਧਰਤੀ ਨੂੰ ਮੂੰਹ ਕਰਕੇ ਮੇਰੀ ਚਿਖਾ ਨੂੰ ਅੱਗ ਲਾਇਓ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੂੰਹ ਕਦੀ ਦੁਸ਼ਮਣ ਤੋਂ ਪਵਾਉਣਾ ਸਿੱਖੇ ਹੀ ਨਹੀਂ। ਉੱਥੇ ਕਿਹਾ ਸੀ ਮੇਰਾ ਮੂੰਹ ਕਾਬਲ ਵੱਲ ਰੱਖਣਾ, ਜਦ ਲਾਂਬੂ ਲਾਣਾ, ਮੈਂ ਨਹੀਂ ਕਦੀ ਇਹ ਸਿੱਖਿਆ ਵੈਰੀ ਤੋਂ ਮੂੰਹ ਪਵਾਉਣਾ, ਮੈਂ ਨਾਲ ਤੁਸਾਂ ਗੇ ਰਹਾਂਗਾ, ਤੁਸੀਂ ਨਾ ਕਰਵਾ ਘਬਰਾਉਣਾ। ਕਹਿਣ ਲੱਗੇ ਫਿਰ ਜਦੋਂ ਤੁਸੀਂ ਜਮਰੌਦ ਤੋਂ ਬੋਲਣਾ, ਤੁਸੀਂ ਨਾ ਲਾ ਲੈ ਕੇ ਮੇਰਾ ਰਣਜੀਤ ਵਜਾਣਾ। ਮੈਂ ਅਰਜ਼ ਕਰਾਂ, ਉਹ ਸਮਾਂ ਆ ਗਿਆ, ਅੱਜ ਸ਼ੇਰੇ ਪੰਜਾਬ ਬੁੱਢਾ ਸ਼ੇਰ, ਆ ਜੇਠ ਦਾ 7 ਜੇਠ ਦਾ ਮਹੀਨਾ ਤੇ ਸਨ 1839 ਆਇਆ, 59 ਸਾਲ ਦੀ ਟੋਟਲ ਉਮਰ ਬਣਦੀ ਇਹਦੇ ਕਰੀਬ। ਅੱਜ ਰਣਜੀਤ ਸਿੰਘ ਦਾ ਦਰਬਾਰ ਸਜਿਆ, ਇਹ ਆਖਰੀ ਦਰਬਾਰ ਸੀ। ਅੱਜ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ, ਗੁਰੂ ਰਾਮਦਾਸ ਦੇ ਦਰ ਦਾ ਅਧਨਾ ਸੇਵਕ, ਅੱਜ ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਲਿਆਏ ਨੇ। ਜਿਹੜਾ ਦਿਨ ਅਸੀਂ ਮਨਾ ਰਹੇ ਹਾਂ, ਉਹਨੂੰ ਸਰਾਣਿਆਂ ਦੀ ਢੋ ਦਿੱਤੀ ਏ, ਤੇ ਵੈਦ ਨੇ ਕਹਿ ਦਿੱਤਾ, ਹਕੀਮ ਨੇ, ਕਿ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ। ਅੱਜ ਜਦੋਂ ਸ਼ੇਰੇ ਪੰਜਾਬ ਦਾ ਦਰਬਾਰ ਲੱਗਾ ਹੈ, ਅਖੀਰਲੇ ਸਮੇਂ 100 ਤੇ 100 ਤੋਪਾਂ ਦੀ ਸਲਾਮੀ ਦਿੱਤੀ ਗਈ। ਅੱਜ ਬੁੱਢਾ ਸ਼ੇਰ ਪਾਲਕੀ ਵਿੱਚ ਬੈਠਾ ਆਇਆ, ਦਰਬਾਰੀਆਂ ਨੇ ਉੱਠ ਕੇ ਸਵਾਗਤ ਕੀਤਾ, ਸਾਰੇ ਉੱਠੇ ਨੇ। ਤੇ ਉਸ ਵਕਤ ਬਾਬਾ ਪ੍ਰੇਮ ਸਿੰਘ ਲਿਖਦਾ, ਜਦੋਂ ਅਸੀਂ 4 ਚੁਫੇਰੇ ਝਾਤੀ ਮਾਰਨੇ ਹਾਂ, ਅੱਜ 4 ਚੁਫੇਰੇ ਖਾਲਸਾ ਰਾਜ ਦਾ ਸੂਰਜ ਐ ਸ਼ਿਖਰ ਤੇ ਚਮਕਦਾ ਪਿਆ। ਦੁਪਹਿਰ ਜਿਵੇਂ ਸੂਰਜ ਚਮਕਦਾ, ਖਾਲਸਾ ਰਾਜ ਦਾ ਸੂਰਜ ਪਿਆ ਚਮਕਦਾ ਚਿਹਰੇ ਤੇ ਲਾਲੀਆਂ ਨੇ। ਕਹਿੰਦਾ ਜਦੋਂ ਰਾਜ ਭਾਗ ਨੂੰ ਤੱਕਦੇ ਹਾਂ ਤੇ ਮਨ ਖੁਸ਼ ਹੁੰਦਾ, ਤੇ ਜਦੋਂ ਪਾਲਕੀ ਵਿੱਚ ਵੇ ਬੁੱਢੇ ਜਰਨੈਲ ਨੂੰ ਤੱਕਦੇ ਹਾਂ, ਉਸੇ ਵਕਤ ਚਿਹਰੇ ਤੇ ਉਦਾਸੀ ਛਾ ਜਾਂਦੀ। ਰਣਜੀਤ ਸਿੰਘ ਨੇ ਉੱਠ ਕੇ ਸਭ ਨੇ ਅਦਬ ਕੀਤਾ, ਤੇ ਜਿਹੜੀ ਉਹਨੇ ਅੰਤਲੀ ਸਪੀਚ ਕੀਤੀ ਏ ਬੜੇ ਕਮਾਲ ਦੀ। ਕਹਿੰਦੇ ਨੇ ਪਾਲਕੀ ਵਿੱਚ ਜਦੋਂ ਉਹਨੂੰ ਰੱਖ ਦਿੱਤਾ ਗਈ ਪਾਲਕੀ ਚਬੂਤਰੇ ਤੇ ਫਿਰ ਇਹ ਬੁੱਢਾ ਸ਼ੇਰ ਐਸਤਾ ਐਸਤਾ ਬੋਲਿਆ, ਦਰਬਾਰੀਆਂ ਨੂੰ ਨੇੜੇ ਕੀਤਾ ਤੇ ਜਿਹੜੇ ਸ਼ਬਦ ਨੇ ਵਰਤੇ, ਕਹਿੰਦਾ ਖਾਲਸਾ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਕਹਿੰਦਾ ਅੱਜ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੇ ਝੰਡੇ ਸਿੰਧ ਤੱਕ ਜਾ ਕੇ ਝੁਲਦੇ ਪਏ ਨੇ, ਜਮਰੌਦ ਤੱਕ ਝੁਲਦੇ ਪਏ ਨੇ, ਅੱਜ ਅਫਗਾਨਿਸਤਾਨ ਤੱਕ ਤੁਹਾਡਾ ਰਾਜ ਫੈਲਿਆ, ਪਰ ਮੈਂ ਇੱਕ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਆ, ਸ਼ਾਇਦ ਮੈਂ ਭੁੱਲਾਂ ਨਾ। ਉਹ ਕਹਿੰਦਾ ਮੈਂ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠਿਆ, ਇੱਕ ਮਿਸਲ ਦੀ ਅਗਵਾਈ ਕੀਤੀ, ਖਾਲਸਾ ਹਰ ਥਾਂ ਤੇ ਤੂੰ ਮੈਨੂੰ ਖੂਨ ਦਿੱਤਾ, ਪਰ ਮੈਂ ਅੱਜ ਤੈਨੂੰ ਦੱਸਣ ਆਇਆ ਮੈਂ ਤੇਰੇ ਖੂਨ ਦਾ ਇੱਕ ਤੁਪਕਾ ਵੀ ਗੁਲਾਮੀ ਵਿੱਚ ਨਹੀਂ ਪੈਣ ਦਿੱਤਾ, ਮੈਂ ਇੱਕ ਤੁਪਕਾ ਵੀ ਵੇਚਿਆ ਨਹੀਂ। ਜਿੱਥੇ ਤੇਰੇ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਚੁਲਾ ਦਿੱਤਾ, ਚੇਤੇ ਰੱਖੀ, ਮੈਂ ਤੇਰੇ ਖੂਨ ਨੂੰ ਨੇ ਭੁੱਲ ਨਹੀਂ ਜਾਣ ਦਿੱਤਾ। ਦੇਖ ਤੂੰ ਮੈਨੂੰ ਖੂਨ ਦਿੱਤਾ, ਮੈਂ ਤੈਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਰਾਜ ਲੈ ਕੇ ਦਿੱਤਾ, ਅੱਜ ਸਾਰੀ ਦੁਨੀਆਂ ਤੇਰੇ ਰਾਜ ਨੂੰ ਤੱਕਦੀ ਪਈ ਏ, ਪਰ ਇੱਕ ਕੰਮ ਕਰਿਆ ਜੇ, ਜਿਹੜੇ ਸ਼ਬਦ ਨੇ ਅੰਤਲੇ ਕਹਿ। ਕਹਿੰਦਾ ਮੋਤੀ ਬਿਖਰੇ ਪਏ ਸਨ, ਬਿਖਰੇ ਮੋਤੀ ਦੀ ਵੀ ਕੀਮਤ ਏ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਕਿਉਂਕਿ ਸਿੱਖ ਰਾਜ ਬਿਖਰਿਆ ਪਿਆ ਸੀ, ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ। ਇਕੱਲਾ ਮੋਤੀ ਕਦੇ ਗਲੇ ਦਾ ਸ਼ਿੰਗਾਰ ਨਹੀਂ ਬਣਿਆ, ਮੈਂ ਇੱਕ ਇੱਕ ਇਕੱਠਾ ਕਰਕੇ ਗੁਰੂ ਨਾਨਕ ਦੇ ਹੁਕਮ ਨਾਲ ਮਾਲਾ ਤਿਆਰ ਕੀਤੀ, ਜਿਹੜੀ ਸਿੱਖ ਰਾਜ ਦੇ ਰੂਪ ਵਿੱਚ ਦਿਸਦੀ ਪਈ ਏ। ਦੇਖਿਓ ਇੰਨੀ ਮਿਹਨਤ ਨਾਲ ਕੀਤੀ ਮਾਲਾ ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਨਾ ਪੋਚਾ ਪੜਾ ਦਿਓ, ਕਿਤੇ ਉਹ ਮਾਲਾ ਨੂੰ ਤੋੜ ਕੇ ਮਣਕਾ ਮਣਕਾ ਨਾ ਕਰ ਦੇ। ਇਸ ਮਾਲਾ ਨੂੰ ਜੁੜੀ ਰਹਿਣ ਦਿਆ ਜੇ, ਬੜੀ ਮਿਹਨਤ ਨਾਲ ਮਾਲਾ ਬਣਾਈਏ। ਕਹਿੰਦੇ ਨੇ ਜਦੋਂ ਸ਼ੇਰੇ ਪੰਜਾਬ ਇਹ ਪਿਆ ਕਹਿੰਦਾ ਸੀ ਤੇ ਦਰਬਾਰੀਆਂ ਦੀਆਂ ਅੱਖਾਂ ਵਿੱਚ ਨੇਤਰਾਂ ਦੇ ਨੀਰ ਦੀ ਝੜੀ ਲੱਗੀ ਪਈ ਸੀ, ਚਾਰ ਚਫੇਰੇ ਅੱਖਾਂ ਭਿੱਜੀਆਂ ਪਈਆਂ ਨੇ। ਰਣਜੀਤ ਸਿੰਘ ਨੇ ਆਖਰੀ ਸਪੀਚ ਕੀਤੀ, ਖੜਕ ਸਿੰਘ ਨੂੰ ਭਰੇ ਦਰਬਾਰ ਵਿੱਚ ਕਿਹਾ ਮੇਰੀ ਥਾਂ ਤੇ ਇਹ ਜੇ। ਧਿਆਨ ਸਿੰਘ ਨੂੰ ਕਿਹਾ ਰਾਜਾ ਧਿਆਨ ਸਿੰਘ, ਖਾਲਸਾ ਦਰਬਾਰ ਨੇ ਤੈਨੂੰ ਬੜੀ ਉੱਚੀ ਪਦਵੀ ਰੁਤਬਾ ਦਿੱਤਾ, ਤੂੰ ਇਹਦਾ ਬਣ ਕੇ ਰਹੀ। ਜਦੋਂ ਅੱਜ ਬਾਂਹ ਪਕੜਾਈ ਧਿਆਨ ਸਿੰਘ ਨੂੰ, ਵੇਖਣ ਵਾਲਿਆਂ ਦੇ ਅਥਰੂ ਜਿਹੜੇ ਸਨ ਉਹ ਰੋਕੇ ਨਾ ਗਏ। ਅੱਜ ਉਹ ਬੁੱਢਾ ਸ਼ੇਰ ਪਾਲਕੀ ਵਿੱਚ ਖਾਮੋਸ਼ ਹੋ ਗਿਆ, ਉਹਨੂੰ ਲੈ ਕੇ ਘਰ ਆ ਗਏ। 27 ਜੂਨ ਤੇ ਸਨ 1839 ਦਾ ਦਿਨ ਆਇਆ। ਸ਼ੇਰੇ ਪੰਜਾਬ ਨੂੰ ਦੋ ਦੌਰੇ ਪਏ ਨੇ, ਹਕੀਮ ਫਰੀਦ ਫਕੀਰ ਅਜ਼ੀਜ਼ੂਦੀਨ ਤੇ ਇਹਦਾ ਥੱਕਾ ਭਰਾ ਨੂਰਦੀਨ, ਇਹ ਕੋਲ ਬੈਠੇ ਨੇ। ਅੰਤਲੇ ਇਸ਼ਾਰੇ ਕੇਵਲ ਫਕੀਰ ਅਜ਼ੀਜ਼ੂਦੀਨ ਹੀ ਸਮਝਦਾ ਰਿਹਾ, ਨਬਜ਼ ਹੱਥ ਵਿੱਚ ਪਕੜੀਏ, ਰੁਕ ਰੁਕ ਕੇ ਚੱਲਦੀਏ। ਅੱਜ 27 ਜੂਨ 1839 ਦੀ ਸ਼ਾਮ ਪਈ ਏ, ਲੋਕੀ ਆਪਣੇ ਘਰਾਂ ਵਿੱਚ ਸ਼ਾਮ ਹਨੇਰੇ ਵਿੱਚ ਦੀਵੇ ਬਾਲਣ ਲੱਗੇ ਨੇ। ਚੇਤੇ ਰੱਖਣਾ ਲੋਕਾਂ ਦੇ ਘਰਾਂ ਵਿੱਚ ਦੀਵੇ ਬਲੇ ਨੇ, ਤੇ ਸਿੱਖ ਰਾਜ ਦਾ ਨਿਸ਼ਾਨ ਝਲਾਉਣ ਵਾਲਾ ਇਹਦੀ ਜ਼ਿੰਦਗੀ ਦਾ ਦੀਵਾ ਬੁੱਝ ਗਿਆ। ਸ਼ਾਮ ਦੇ ਵੇਲੇ ਰਣਜੀਤ ਸਿੰਘ ਨੇ ਕੁਝ ਦਿਨ ਰਹਿੰਦਿਆਂ ਆਪਣੇ ਪ੍ਰਾਣਾਂ ਨੂੰ ਤਿਆਗਿਆ। ਕਹਿੰਦੇ ਨੇ ਉਸ ਵਕਤ ਇਕੱਠ ਹੋਇਆ, ਸਿੱਖ ਸਰਦਾਰ ਆਏ ਨੇ, ਲੱਖਾਂ ਦੀ ਤਾਦਾਦ ਵਿੱਚ ਆਏ ਨੇ, ਤੇ ਜਿੱਥੇ ਇਹ ਸ਼ੇਰੇ ਪੰਜਾਬ ਦੀ ਸਮਾਧ ਦੇ ਸਾਰੀ ਰਾਤ ਦੀ ਦੇਹ ਰੱਖੀ ਗਈ। ਅੱਜ ਉਹ ਮਹਾਨ ਜਰਨੈਲ ਰੁਕਿਆ ਪਿਆ, ਕਦੀ ਪੜ੍ਹਦੇ ਸਾਂ ਇਥੋਂ ਬਹੁ ਬੇਟੀਆਂ ਲੈ ਕੇ ਜਾਣੀਆਂ, ਤੇ ਹਿੰਦੁਸਤਾਨ ਦੇ ਲੋਕਾਂ ਨੇ ਅੱਜ ਸਾਡੇ ਮਜ਼ਾਕ ਬਣਾਉਂਦੇ ਨੇ ਕਸ਼ਹਿਰਿਆਂ ਦੇ, ਸਾਡੇ ਟਾਈਮ ਦੇ। ਜਦੋਂ ਇਥੋਂ ਦੀਆਂ ਬਹੁ ਬੇਟੀਆਂ ਨਿਕਲਦੀਆਂ, ਇਹਨਾਂ ਨੇ ਹੋਕਾ ਦੇਣਾ ਮੋੜੀ ਬਾਬਾ ਕੱਛ ਵਾਲਿਆ, ਸਾਡੀ ਰਨ ਬਸਰੇ ਨੂੰ ਗਈ। ਇਹ ਹੋਕੇ ਦਿੰਦੇ ਸਨ ਕਿ ਰੋਕੀ ਤੂੰ, ਇਹਦਾ ਮਤਲਬ ਇੰਨਾ ਕੁ ਉਹਨੇ ਸ਼ਿਖਰ ਤੇ ਖਾਲਸੇ ਨੂੰ ਪਹੁੰਚਾ ਦਿੱਤਾ ਕਿ ਇੱਕ ਮਹਾਨ ਮੁਸਲਮਾਨ ਕਵੀ ਨੂੰ ਵੀ ਕਹਿਣਾ ਪੈ ਗਿਆ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ। ਇਹਦਾ ਮਤਲਬ ਇੰਨਾ ਬੋਲਬਾਲਾ ਸੀ ਉਸ ਵਕਤ। ਸਵੇਰੇ ਉਹਦਾ ਇਸ਼ਨਾਨ ਕਰਾਇਆ ਗਿਆ, ਚੰਦਨ ਦੀ ਚਿਖਾ ਬਣਾਈ, ਰਾਣੀ ਕਟੋਚ ਨੇ ਇਹਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ, ਨਾਲ ਸਤੀ ਹੋਈ। ਉਸ ਵਕਤ ਇੱਕ ਫਕੀਰ ਵਹਾਉਦੀਨ ਲਿਖਦਾ, ਰਾਣੀ ਕਟੋਚ ਨੇ ਖੜਕ ਸਿੰਘ ਦਾ ਹੱਥ ਪਕੜਿਆ ਤੇ ਸ਼ੇਰੇ ਪੰਜਾਬ ਦੀ ਦੇਹ ਤੇ ਰੱਖ ਕੇ ਕਿਹਾ ਸੀ, ਤੈਨੂੰ ਕਸਮ ਹੀ ਇਸ ਜਰਨੈਲ ਦੀ ਕਿ ਦੇਖ ਜਿਵੇਂ ਉਹਨੇ ਪ੍ਰਜਾ ਨਾਲ ਇਨਸਾਫ ਕੀਤਾ ਤੂੰ ਵੀ ਕਰੀ। ਧਿਆਨ ਸਿੰਘ ਦੀ ਬਾਂਹ ਪਕੜ ਕੇ ਫਕੀਰ ਵਹਾਉਦੀਨ ਕਹਿੰਦਾ, ਮੇਰੇ ਬਜ਼ੁਰਗਾਂ ਨੇ ਅੱਖਾਂ ਨਾਲ ਤੱਕਿਆ, ਪਕੜ ਕੇ ਬਾਂਹ ਕਿਹਾ ਸੀ ਧਿਆਨ ਸਿੰਘ, ਇਸਦੀ ਲਾਸ਼ ਦੀ ਤੈਨੂੰ ਕਸਮੀ, ਜਿਹਦੇ ਦਰਬਾਰ ਵਿੱਚ ਇੰਨਾ ਰੁਤਬਾ ਮਿਲਿਆ, ਇਹਨੂੰ ਕਿਤੇ ਨਮਕ ਹਰਾਮੀ ਕਰਕੇ ਗਦਾਰੀ ਨਾ ਕਰੀ, ਵਫਾਦਾਰ ਰਹੀ। ਉਸ ਵਕਤ ਚਿਖਾ ਨੂੰ ਖੜਕ ਸਿੰਘ ਨੇ ਅੱਗ ਦਿਖਾਈਏ, ਤੇ ਸਿੱਖ ਵਿਦਵਾਨ ਉਹ ਵੀ ਲਿਖਦਾ ਫਕੀਰ ਵਾਹੂਦੀਨ, ਸੱਚਾਈ ਕੀ ਵਾਹਿਗੁਰੂ ਜਾਣੇ, ਕਹਿੰਦਾ ਉਸ ਵਕਤ ਅਸਮਾਨ ਤੇ ਬੱਦਲ ਆਇਆ, ਇਧਰ ਇੱਕੋ ਦਮ ਲਾਂਬੂ ਨਿਕਲਦਾ ਪਿਆ ਚਿਖਾ ਵਿੱਚੋਂ, ਤੇ ਬੱਦਲ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗੀਆਂ। ਫਕੀਰ ਵਾਹੂ ਦੇ ਲਿਖਦਾ, ਮੇਰਾ ਬਜ਼ੁਰਗ ਕਹਿੰਦਾ ਸੀ ਅਸਲ ਵਿੱਚ ਬੱਦਲ ਨਹੀਂ, ਪੰਜਾਬ ਦੀ ਕਿਸਮਤ ਰੋਂਦੀ ਪਈ ਸੀ ਕਿ ਰਣਜੀਤ ਸਿੰਘ ਅੱਜ ਤੋਂ ਬਾਅਦ ਗੁਲਾਮੀ ਵਿੱਚ ਪਈ, ਪਤਾ ਨੀ ਕੌਣ ਤੇਰੇ ਵਰਗਾ ਆਵੇਗਾ ਜਿਹੜਾ ਮੇਰੀ ਗੁਲਾਮੀ ਦੀਆਂ ਜੰਜੀਰਾਂ ਤੋੜੇਗਾ। ਕਹਿੰਦਾ ਦੋ ਕਬੂਤਰਾਂ ਦਾ ਜੋੜਾ ਆਇਆ, ਉਹਦੇ ਮੁਤਾਬਕ ਉਹ ਬਲਦੀ ਚਿਖਾ ਵਿੱਚ ਡਿੱਗਿਆ। ਸ਼ੇਰੇ ਪੰਜਾਬ ਕੁਝ ਸਮੇਂ ਤੋਂ ਬਾਅਦ ਕੇਵਲ ਰਾਖ ਰਹਿ ਗਈ ਸੀ, ਉਹਦੀਆਂ ਗੱਲਾਂ ਰਹਿ ਗਈਆਂ ਸਨ, ਉਹ ਵਿੱਚੋਂ ਜਾ ਚੁੱਕਾ ਸੀ। ਪਿਆਰਿਓ ਜਦੋਂ ਉਹ ਚਲਾ ਗਿਆ, ਸਭਰਾਵਾਂ ਦੀ ਜੰਗ ਹੋਈ ਏ। ਮੈਂ ਅਰਜ਼ ਕਰਨੀ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ, ਸਭਰਾਵਾਂ ਦੀ ਜੰਗ ਹੋ ਗਈ ਏ ਤੇ ਸ਼ੇਰੇ ਪੰਜਾਬ ਨਹੀਂ ਤੇ ਸ਼ਾਹ ਮੁਹੰਮਦ ਕੀਰ ਨੇ ਪਾਉਂਦਾ ਪਿਆ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟੱਕਰ ਲੈਂਦਾ ਪਿਆ, ਉਹ ਮੁਸਲਮਾਨ ਕਵੀ ਕੀਰ ਨੇ ਪਾ ਕੇ ਕਹਿੰਦਾ ਪਿਆ, ਆਖਦਾ ਆਈਆਂ ਪਲਟਣਾ ਬੀੜ ਕੇ ਤੋਪ ਖਾਨੇ। ਹੁਣ ਦੇਖੋ ਉਹਦੀ ਕੀਮਤ ਕਿੰਨੀ ਸੀ, ਲੋਕ ਕਵੀ ਵੀ ਰੋਂਦੇ ਨੇ ਪਿੱਛੋਂ, ਆਈਆਂ ਪਲਟਣਾ ਬੀੜ ਕੇ ਤੋਪ ਖਾਨੇ। ਅੱਗੋ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਮਾਗੇ ਖਾਂ ਹੋਏ ਸਿੱਧੇ, ਥੱਲੇ 3 ਫਰੰਗੀ ਦੇ ਤੋੜ ਸੁੱਟੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬਵਾ ਲਹੂ ਨਿਚੋੜ ਸੁੱਟੇ। ਜਿਹੜਾ ਅਗਲਾ ਬੰਦ ਉਹਨੇ ਕਿਹਾ ਉਹਦੀ ਖੂਹ ਕੇ, ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਅੱਜ ਸ਼ਾਮ ਸਿੰਘ ਨੂੰ ਲੜਦਿਆਂ ਦੇਖ ਕੇ ਕਹਿੰਦਾ ਰੱਬਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਚੇਤੇ ਰਣਜੀਤ ਸਿੰਘ ਨੂੰ ਕਰਦਾ ਪਿਆ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਆਦਮੀ ਉੱਡਣ ਸਣੇ, ਆਦਮੀ ਉੱਡਣ ਨਾਲ ਗੋਲੀਆਂ ਦੇ, ਹਾਥੀ ਡਿੱਗਦੇ ਸਣੇ ਅਬਾਰੀਆਂ ਨੇ। ਅਖੀਰ ਵਿੱਚ ਹੋਕਾ ਲੈ ਕੇ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹਦਾ ਮਤਲਬ ਤਰਲਾ ਉਹ ਵੀ ਲੈਂਦਾ। ਸ਼ੇਰੇ ਪੰਜਾਬ 125ਵੀਂ ਉਹਦੀ ਬਰੀ ਬਰਸੀ ਮਨਾਈ ਗਈ, 125ਵੀਂ ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕੀ ਮੈਂ ਕਹਿ ਕੇ ਸਮਾਪਤ ਕਰਨਾ। ਕਹਿੰਦਾ ਸ਼ਾਮ ਨੂੰ ਉੱਥੇ ਕਵੀ ਦਰਬਾਰ ਹੋਇਆ ਉਹਦੀ ਸਮਾਧ ਤੇ, ਕਹਿੰਦਾ ਇਧਰੋਂ ਵੀ ਗਏ ਸਨ ਹਿੰਦੁਸਤਾਨ ਵੱਲੋਂ ਵੀ, ਉਧਰੋਂ ਮੁਸਲਮਾਨ ਵੀ ਆਏ ਸਨ। ਕਹਿੰਦਾ ਫਿਰ ਉੱਥੇ ਇੱਕ ਕਵੀ ਬੋਲਿਆ, ਉਹ ਵਹਿ ਤੁਰਿਆ, ਉਹਨੇ ਕਹਿੰਦਾ ਸਾਨੂੰ ਸੰਬੋਧਨ ਕੀਤਾ। ਸ਼ੇਰੇ ਪੰਜਾਬ ਦੀ ਸਮਾਧ ਕੋਲ ਬੈਠਿਆ ਉਹਨੇ ਇੱਕ ਗੱਲ ਕਹੀ, ਕਹਿੰਦਾ ਭਾਵੇਂ ਮੂੰਹ ਵਿੱਚੋਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੁਸਲਮਾਨ ਕਵੀ ਉਹਨੂੰ ਚੇਤੇ ਕਰਦਾ 125 ਸਾਲ ਬਾਅਦ, ਕਹਿੰਦਾ ਸਿੱਖੋ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਸਾਨੂੰ ਲੁੱਟਿਆ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਵੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਕਹਿੰਦਾ ਕੁਝ ਉਮੀਦ ਏ, ਉਹਦੀ ਕਬਰ ਵੱਲ ਇਸ਼ਾਰਾ ਕਰਕੇ ਸਮਾਧ ਵੱਲ, ਕੁਝ ਉਮੀਦ ਏ ਕਿ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਇਹਦੀ ਮੌਤ ਨੇ ਸਾਨੂੰ ਖਤਮ ਕਰ ਦਿੱਤਾ। ਪਿਆਰਿਓ ਉਹੋ ਜਿਹਾ ਜਰਨੈਲ ਦਾ ਦਿਨ ਜ਼ਰੂਰ ਮਨਾਇਆ ਕਰੋ, ਕੋਸ਼ਿਸ਼ ਕਰੀਏ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰੀਏ। ਗੁਰੂ ਮਿਹਰ ਕਰੇ ਕਿਤੇ ਸਿੱਖ ਰਾਜ ਦਾ ਸੁਪਨਾ ਉਹ ਪਰਤ ਕੇ ਫਿਰ ਸਕਾਰ ਹੋਵੇ, ਕਿਤੇ ਫਿਰ ਪੰਜਾਬ ਦੀ ਧਰਤੀ ਵਿੱਚ ਗੂੰਜੇ ਕਿ ਬੇਗੋ ਤੇਗੋ ਫਤਿਹ, ਨੁਸਰਤ ਬੇਦਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ। ਕਦੀ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ ਸਰੋਵਰ ਵਿੱਚੋਂ ਆਵਾਜ਼ ਉੱਠੇ ਕਿ ਇਸ ਅੰਮ੍ਰਿਤ ਸਾਹਿਬ ਦੀ ਸੇਵਾ ਸੋਨੇ ਦੀ ਗੁਰੂ ਰਾਮਦਾਸ ਨੇ ਆਪਣਾ ਪਰਮ ਸੇਵਕ ਜਾਣ ਕੇ ਰਣਜੀਤ ਸਿੰਘ ਤੋਂ ਕਰਾਈ। ਮੈਂ ਸਿਰਫ ਸੰਖੇਪ ਜਿਹਾ ਉਹਦਾ ਧਾਰਮਿਕ ਪੱਖ ਪੇਸ਼ ਕੀਤਾ, ਬਾਕੀ ਜਿਹੜੀ ਵਿਚਾਰ ਉਹ ਵੱਖਰੀ। ਵਾਹਿਗੁਰੂ ਜੀ ਕਾ ਖਾਲਸਾ।